ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ ਔਗਣ ਕੋ ਨਾ ਚਿਤਾਰੇ ਪਤਤ ਪਾਵਨ ਹਰ ਬਿਰਧ ਸਦਾਏ ਇੱਕ ਤਿਲ ਨਹੀਂ ਭੰਨੈ ਕਹਲੇ ਘਟ ਘਟ ਵਾਸੀ ਸਰਬ ਨਿਵਾਸੀ ਨਿਰਹੀ ਤੇ ਨਿਰਾ ਨਾਨਕ ਦਾਸ ਸਦਾ ਸ਼ਰਣਾਗਤ ਹਰ ਅੰਮ੍ਰਿਤ ਸੱਜਣ ਮੇਰਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪੰਜਵਾਂ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕਰ ਹਾਈ ਬਿਗਨ ਗਏ ਹਰ ਨਾਈ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੀ ਆਪੇ ਸੀਤਲਾ ਠਾਕ ਰਹਾਈ ਬਿਗਨ ਗਏ ਹਰ ਨਾਈ ਮੇਰਾ ਪ੍ਰਭ ਹੋਵਾ ਸਦਾ ਦਇਆਲਾ ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ ਰਹਾ ਪ੍ਰਭ ਕਰਨ ਕਾਰਣ ਸਮਰਾਥਾ ਹਰ ਸਿਮਰਤ ਸਭ ਦੁੱਖ ਲਾਥਾ ਆਪਣੀ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸਵੰਤੀ ਪ੍ਰਭ ਕਰਨ ਕਾਰਣ ਸਮਰਾਥ ਹਰ ਸਿਮਰਤ ਸਭ ਦੁੱਖ ਲਾਥਾ ਆਪਣੇ ਦਾਸ ਕੀ ਸੁਣੀ ਬੇਨੰਤੀ ਸਭ ਨਾਨਕ ਸੁਖ ਸੰਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਪ੍ਰਭ ਦਾ ਤੂ ਦਾ ਤਾਰ ਪਰਿਉ ਜਾ ਚੁੱਕ ਇੱਕ ਸਰਣ ਮਿਲੇ ਦਾਨ ਸੰਤ ਰੇਣ ਜਿਹ ਲਗ ਭਵ ਜਲ ਤਰਨ ਬਿਣਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਓ ਭਗਤ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਆ ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਨ ਮਾਣਿਆ ਠੀਕਰ ਫੋਰ ਦਲੀਸ ਸਿਰ ਪ੍ਰਾਪੁਰ ਕੀਆ ਪਿਆਨਾ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂੰ ਆਨਾ ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਖਾਲਸਾ ਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਸੰਤ ਸਹਾਈ ਜੀ ਅਕੈ ਭਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਣਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੁ ਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਅ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਨਾਲ ਬਾਲਾ ਪ੍ਰੀਤਮ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਸੋ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਤਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਸਜ ਬੈਠ ਕੇ ਅਤੇ ਮੀਡੀਆ ਦੇ ਰਾਹੀਂ ਆਪੋ ਆਪਣੇ ਘਰਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਹੋ ਰਹੇ ਗੁਰਬਾਣੀ ਨਿਤਨੇਮ ਕਥਾ ਕੀਰਤਨ ਦੇ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਓ ਸਰਬੱਤ ਮਾਈ ਭਾਈ ਵੀਰ ਬਜ਼ੁਰਗ ਬੱਚੇ ਬੱਚੀਆਂ ਮਾਤਾਵਾਂ ਭੈਣਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਸਤਿਕਾਰ ਦੇ ਨਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੀਸ ਝੁਕਾਓ ਅਤੇ ਸਾਰੀਆਂ ਸੰਗਤਾਂ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਸਾਰੀਆਂ ਸੰਗਤਾਂ ਫਤਿਹ ਵਿੱਚ ਸ਼ਾਮਿਲ ਹੋਵੋ। ਜਿਹੜੇ ਪਹਿਲੀ ਵਾਰ ਫਤਿਹ ਵਿੱਚ ਸ਼ਾਮਿਲ ਹੋਣੋਂ ਰਹਿ ਗਏ ਹੋ ਉਹ ਵੀ ਹਾਜ਼ਰੀ ਲਵਾਓ ਅਤੇ ਰਸਨਾ ਪਵਿੱਤਰ ਕਰੋ। ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ। ਸਤਿਗੁਰਾਂ ਦੇ ਪਾਵਨ ਦਰਬਾਰ 'ਚੋਂ ਗੁਰਬਾਣੀ ਨਿਤਨੇਮ ਸ਼ਬਦ ਕੀਰਤਨ ਸਰਵਣ ਕਰਨ ਦਾ ਸਾਨੂੰ ਸੁਨਹਿਰੀ ਸਮਾਂ ਪ੍ਰਾਪਤ ਹੋਇਆ। ਹੁਣ ਸਤਿਗੁਰਾਂ ਦੀ ਰਹਿਮਤ ਹੋ ਰਹੀ ਹੈ। ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਬਾਣੀ ਇਲਾਹੀ ਬਾਣੀ ਦਰਗਾਹੀ ਬਾਣੀ ਦੀ ਸਤਿਗੁਰਾਂ ਦੇ ਪਾਵਨ ਅਸਥਾਨ 'ਤੇ ਚੱਲ ਰਹੀ ਲੜੀਵਾਰ ਕਥਾ ਵਿਚਾਰ ਨਾਲ ਜੁੜਨ ਦਾ ਸਾਨੂੰ ਸਮਾਂ ਪ੍ਰਾਪਤ ਹੋ ਰਿਹਾ ਹੈ। ਵੱਡੇ ਭਾਗਾਂ ਵਾਲੀਆਂ ਸੰਗਤਾਂ ਨੇ ਜੋ ਰੋਜ਼ਾਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਨਿਤਨੇਮ ਗੁਰਮੁਖਾਂ ਦੀ ਰਸਨਾ ਤੋਂ ਗੁਰਬਾਣੀ ਹਰ ਜਸ ਕੀਰਤਨ ਵਿਦਵਾਨਾਂ ਦੀ ਰਸਨਾ ਤੋਂ ਗੁਰਬਾਣੀ ਕਥਾ ਵਿਚਾਰਾਂ ਸਰਵਣ ਕਰਦੀਆਂ ਹਨ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਦੀ ਪਾਵਨ ਬਾਣੀ ਦੀ ਸ਼ਬਦ ਵਿਚਾਰ ਕਥਾ ਵਿਚਾਰ ਆਪ ਹਮੇਸ਼ਾ ਹੀ ਸਤਿਗੁਰਾਂ ਦੇ ਪਾਵਨ ਦਰਬਾਰ 'ਚੋਂ ਪ੍ਰਸਿੱਧ ਸਿੱਖ ਵਿਦਵਾਨਾਂ ਦੇ ਪਾਸੋਂ ਸਰਵਣ ਕਰਦੇ ਰਹਿੰਦੇ ਹੋ। ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਜੀ ਦੇ ਹੈੱਡ ਗ੍ਰੰਥੀ ਗੁਰਮੁਖ ਪਿਆਰੇ ਗਿਆਨੀ ਹਰਨਾਮ ਸਿੰਘ ਜੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੈੱਡ ਪ੍ਰਚਾਰਕ ਗੁਰਮੁਖ ਪਿਆਰੇ ਗਿਆਨੀ ਸਿਵਤੇਗ ਸਿੰਘ ਜੀ, ਇਸੇ ਤਰ੍ਹਾਂ ਗੁਰਮੁਖ ਪਿਆਰੇ ਪ੍ਰਸਿੱਧ ਵਿਦਵਾਨ ਗਿਆਨੀ ਹੇਮ ਸਿੰਘ ਜੀ ਔਰ ਹੋਰ ਬਹੁਤ ਸਾਰੇ ਪ੍ਰਸਿੱਧ ਵਿਦਵਾਨਾਂ ਦੇ ਪਾਸੋਂ ਆਪ ਗੁਰਬਾਣੀ ਦੇ ਗੋਜ ਭਾਵ ਗੁਰਬਾਣੀ ਦਾ ਉਪਦੇਸ਼ ਜਿਹਦੇ ਨਾਲ ਸਾਨੂੰ ਮਾਰਗਦਰਸ਼ਨ ਮਿਲਦਾ ਜੀਵਨ ਦਾ ਔਰ ਜਿਸ ਦੇ ਉੱਪਰ ਚੱਲ ਕੇ ਸਾਡਾ ਲੋਕ ਸੁਖੀਆ ਅਤੇ ਪਰਲੋਕ ਸੁਹੇਲਾ ਹੁੰਦਾ ਹੈ, ਉਹ ਸਰਵਣ ਕਰਨ ਦਾ ਸਾਨੂੰ ਸੁਨਹਿਰੀ ਸਮਾਂ ਪ੍ਰਾਪਤ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਸਦਕਾ ਗੁਰਮੁਖ ਪਿਆਰੇ ਰਾਗੀ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਹੈ। ਗੁਰਮੁਖ ਪਿਆਰੇ ਭਾਈ ਸਾਹਿਬ ਜੀ ਨੇ ਆਪ ਜੀ ਨੂੰ ਗੁਰਬਾਣੀ ਦੇ ਸ਼ਬਦ ਦੇ ਪਾਠ ਬੜੇ ਪਿਆਰ ਨਾਲ ਸਰਵਣ ਕਰਾਉਣਾ ਕੀਤੇ ਹੈ। ਆਪ ਸਰਵਣ ਕੀਤਾ ਹੈ ਜੋ ਸੋਰਠ ਰਾਗ ਦੇ ਅੰਦਰ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਸਤਿਗੁਰਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਸ਼ਬਦ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 627 ਅੰਗ ਦੇ ਉੱਪਰ ਸੁਭਾਇਮਾਨ ਹੈ। ਜੇਕਰ ਰਾਗਾਂ ਦੀ ਗਿਣਤੀ ਵਾਲੇ ਪਾਸੇ ਜਾਈਏ ਤਾਂ ਮੈਂ ਅਕਸਰ ਬੇਨਤੀ ਕਰਦਾ ਹੁੰਦਾ, ਵਿਦਵਾਨਾਂ ਨੇ ਸੋਰਠ ਨੂੰ ਰਾਗਣੀ ਲਿਖੇ ਹੈ, ਸੋਰਠ ਰਾਗਣੀ ਹੈ, ਪਰ ਸਤਿਗੁਰ ਸੱਚੇ ਪਾਤਸ਼ਾਹ ਸਮਰੱਥ ਨੇ ਨਾਰੀ 'ਤੇ ਜੋ ਪੁਰਖ ਕਰਾਵੇ ਪੁਰਖਣ 'ਤੇ ਜੋ ਨਾਰੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨਰ ਮਾਦਾ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਹੈ, ਤਾਕਤ ਰੱਖਦੇ ਹੈ। ਨਾਰੀ ਨੂੰ ਪੁਰਖ ਬਣਾ ਸਕਦੇ, ਪੁਰਖ ਨੂੰ ਨਾਰੀ ਬਣਾ ਸਕਦੇ ਹੈ, ਇਸੇ ਤਰ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਸੋਠ ਰਾਗਣੀ ਨੂੰ ਰਾਗ ਵਿੱਚ ਤਬਦੀਲ ਕੀਤਾ ਅਤੇ ਸਤਿਗੁਰਾਂ ਦਾ ਅੱਜ ਦਾ ਇਹ ਪਾਵਨ ਸ਼ਬਦ ਜੋ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕੀਤਾ ਸਦਾ ਸਦਾ ਹਰ ਜਾਪੇ ਪ੍ਰਭ ਬਾਲਕ ਰਾਖੇ ਆਪੇ ਸੀਤਲਾ ਠਾਕ ਰਹਾਈ ਵਿਘਣ ਗਏ ਹਰ ਨਾਈ। ਇਹ ਸੋਠ ਰਾਗ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ। ਗੁਰਮੁਖ ਪਿਆਰਿਓ, ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸ਼ਬਦ ਕੀਰਤਨ ਗੁਰਬਾਣੀ ਨਿਤਨੇ ਵਾਹਿਗੁਰੂ ਮੰਤਰ ਦੇ ਸਿਮਰਨ ਜਿਹਦੇ ਨਾਲ ਸਾਡੇ ਸਵਾਸ ਸਫਲੇ ਹੁੰਦੇ ਹੈ, ਮਨੁੱਖਾ ਜੀਵਨ ਸਫਲਾ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਬਖਸ਼ਿਸ਼ ਸਾਨੂੰ ਪ੍ਰਾਪਤ ਹੁੰਦੀ ਹੈ, ਮਾੜੇ ਕਰਮਾਂ ਤੋਂ ਛੁਟਕਾਰਾ ਪ੍ਰਾਪਤ ਹੁੰਦਾ ਅਤੇ ਸ਼ੁਭ ਗੁਣਾਂ ਦੇ ਵੱਲ ਬਿਰਤੀ ਪ੍ਰਵਿਰਤ ਹੁੰਦੀ ਹੈ ਮਨੁੱਖ ਦੀ। ਗੁਰਬਾਣੀ ਦੇ ਨਾਲ ਜੁੜਿਆ ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਦੀਵੀ ਕਾਲ ਲਈ ਮਨੁੱਖ ਦੇ ਪਾਰ ਉਤਾਰੇ ਲਈ ਸਤਿਗੁਰ ਸੱਚੇ ਪਾਤਸ਼ਾਹ ਨੇ ਰੱਬੀ ਬਾਣੀ ਦਾ ਉਚਾਰਨ ਕੀਤਾ ਅਤੇ ਜਿਹੜੇ ਸੰਤ ਭਗਤ ਵਾਹਿਗੁਰੂ ਦੇ ਨਾਲ ਪਿਆਰ ਪਾ ਕੇ ਵਾਹਿਗੁਰੂ ਨਾਲ ਇੱਕਮਿੱਕ ਹੋ ਗਏ, ਜੋ ਉਹਨਾਂ ਦੇ ਹਿਰਦੇ 'ਚ ਇਲਾਹੀ ਇਲਹਾਮ ਹੋਇਆ, ਉਹਨਾਂ ਭਗਤਾਂ ਦੀ ਬਾਣੀ ਵੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ 'ਚ ਦਰਜ ਕਰਕੇ ਦੁਨੀਆ ਦੇ ਪਾਰ ਉਤਾਰੇ ਲਈ ਵੱਡਾ ਕਾਰਜ ਸਤਿਗੁਰਾਂ ਨੇ ਕੀਤਾ। ਗੁਰਦੁਆਰਾ ਰਾਮਸਰ ਸਾਹਿਬ ਦੀ ਧਰਤੀ 'ਤੇ ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਇਹ ਰੱਬੀ ਬਾਣੀ ਨੂੰ ਉਚਾਰਨ ਕੀਤਾ, ਜੋ ਪਹਿਲੇ ਗੁਰੂ ਸਾਹਿਬਾਨਾਂ ਦੀ ਬਾਣੀ ਔਰ ਭਗਤਾਂ ਦੀ ਬਾਣੀ ਸੀ। ਪ੍ਰਸਿੱਧ ਸਿੱਖ ਵਿਦਵਾਨ ਗੁਰਮਤ ਗਿਆਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਸਤਿਗੁਰਾਂ ਨੇ ਬਾਣੀ ਲਿਖਵਾਉਣਾ ਕੀਤੀ ਔਰ ਜੋ ਬਾਣੀ ਦਾ ਸਰੂਪ ਤਿਆਰ ਹੋਇਆ ਪੋਥੀ ਪਰਮੇਸ਼ਰ ਕਾ ਥਾਨ, ਇਹ ਵੱਡਾ ਪਰਉਪਕਾਰ ਦੁਨੀਆ 'ਤੇ ਕਰਨ ਖਾਤਰ ਸਤਿਗੁਰ ਸੱਚੇ ਪਾਤਸ਼ਾਹ ਨੇ ਪਰਉਪਕਾਰ ਕੀਤਾ। ਜਿੱਥੇ ਗੁਰੂ ਸਾਹਿਬਾਨਾਂ ਚਾਰ ਗੁਰੂ ਸਾਹਿਬਾਨਾਂ ਦੀ ਬਾਣੀ ਔਰ ਬਾਕੀ ਭਗਤਾਂ ਦੀ ਬਾਣੀ ਸਤਿਗੁਰਾਂ ਨੇ ਦਰਜ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ, ਉੱਥੇ ਆਪ ਕੰਠੋਂ ਉਚਾਰਨ ਕਰਕੇ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਇਲਾਹੀ ਇਲਹਾਮ ਹੋਇਆ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਜੋ ਦਰਗਾਹੋਂ ਖਸਮ ਦੀ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਦੇ ਹਿਰਦੇ ਵਿੱਚ ਉਤਰੀ ਉਹ ਵੀ ਲਿਖਾਉਣਾ ਕੀਤੀ ਸਤਿਗੁਰਾਂ ਨੇ। ਤਾਂ ਹੀ ਵਿਦਵਾਨਾਂ ਨੇ ਲਿਖਿਆ, ਧੰਨ ਕਹੋ ਗੁਰੂ ਅਰਜਨ ਕਉ ਜਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ, ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕਹਿ ਗ੍ਰੰਥ ਕੀਓ ਹੈ ਸੁਮੇਰ ਸਮਾਨਾ। ਜਿਵੇਂ ਪਰਬਤਾਂ 'ਚੋਂ ਸੁਮੇਰ ਪਰਬਤ ਜਿਹੜਾ ਉਹ ਸਰਮੌਰ ਹੈ, ਇਸੇ ਤਰ੍ਹਾਂ ਦੁਨੀਆ ਦੇ ਧਰਮ ਗ੍ਰੰਥਾਂ 'ਚੋਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਰਮੌਰ ਧਰਮ ਗ੍ਰੰਥ ਸਾਰੇ ਧਰਮਾਂ ਦੇ ਸਤਿਕਾਰਯੋਗ ਹੈ, ਜਿਨ੍ਹਾਂ 'ਚ ਧਰਮ ਦਾ ਰਾਹ ਦੱਸਿਆ। ਪਰ ਦੁਨੀਆ 'ਤੇ ਕਿਸੇ ਹੋਰ ਗ੍ਰੰਥ ਨੂੰ ਗੁਰੂ ਗ੍ਰੰਥ ਹੋਣ ਦਾ ਮਾਣ ਨਹੀਂ ਹੈ, ਇੱਕੋ ਇੱਕ ਧੁਰ ਕੀ ਬਾਣੀ ਇਲਾਹੀ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਜਿਸ ਨੂੰ ਅਸੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਔਰ ਜੁਗੋ ਜੁਗ ਅਟਲ। ਬਾਕੀ ਤਾਂ ਸਮੇਂ ਦੇ ਨਾਲ ਨਾਸ਼ ਹੋ ਜਾਣਾ, ਪਰ ਸਤਿਗੁਰਾਂ ਦੀ ਬਾਣੀ ਦੇਸ ਕਾਲ ਵਸਤੂ ਤੋਂ ਰਹਿਤ ਹੈ, ਸਮੇਂ ਦੇ ਅਧੀਨ ਨਹੀਂ ਹੈ, ਜੁਗੋ ਜੁਗ ਅਟਲ ਬਾਣੀ ਸਤਿਗੁਰ ਸੱਚੇ ਪਾਤਸ਼ਾਹ ਜੀ, ਜੋ ਰਹਿੰਦੀ ਦੁਨੀਆ ਤੱਕ ਦੁਨੀਆ ਦਾ ਮਾਰਗ ਦਰਸ਼ਨ ਕਰਦੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਦਸਵੇਂ ਜਾਮੇ ਦੇ ਅੰਦਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪ੍ਰਸਿੱਧ ਸਿੱਖ ਯੋਧੇ ਅਮਰ ਸ਼ਹੀਦ ਧੰਨ ਧੰਨ ਭਾਈ ਮਨੀ ਸਿੰਘ ਜੀ ਔਰ ਇਸੇ ਤਰ੍ਹਾਂ ਪ੍ਰਸਿੱਧ ਸਿੱਖ ਯੋਧੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਨੂੰ ਸਹਾਇਕ ਲਗਾਰੀ ਲਾ ਕੇ ਅਤੇ ਆਪ ਕੰਠੋਂ ਉਚਾਰਨ ਕਰਕੇ ਬਾਣੀ ਲਿਖਵਾਉਣਾ ਕੀਤੀ ਔਰ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਇਸ ਸਰੂਪ ਦੇ ਵਿੱਚ ਚੜ੍ਹਾਉਣਾ ਕੀਤੀ। ਜਿਸ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਤਿਗੁਰਾਂ ਨੇ ਗੁਰਿਆਈ ਅਰਪਣ ਕੀਤੀ, ਉਹ ਸੰਪੂਰਨ ਬਾਣੀ ਦੇ ਸਹਿਤ ਜਿਸ ਨੂੰ ਅਸੀਂ ਸਿਜਦਾ ਕਰਦੇ ਹਾਂ, ਜਿਸ ਤੋਂ ਮਾਰਗ ਦਰਸ਼ਨ ਲੈਂਦੇ ਹਾਂ, ਜੋ ਸਾਡੇ ਲੋਕ ਸੁਖੀ ਅਤੇ ਪਰਲੋਕ ਸੁਹੇਲੇ ਕਰਦੇ ਆ, ਉਹ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਰਹਿਮਤ ਅਸੀਂ ਪ੍ਰਾਪਤ ਕਰਕੇ ਗੁਰਬਾਣੀ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਿਆਂ ਕਰਨਾ ਹੈ। ਉਸ ਗੁਰਬਾਣੀ ਦੇ ਨਾਲ ਜੁੜਿਆਂ ਸਾਡੇ ਸਵਾਸ ਸਫਲੇ ਹੁੰਦੇ ਹੈ। ਗੁਰਮੁਖ ਪਿਆਰਿਓ, ਸਵਾਸ ਬੜੇ ਜ਼ਿੰਦਗੀ ਦੇ ਕੀਮਤੀ ਹੈ, ਮਨੁੱਖਾ ਜਨਮ ਨੂੰ ਬੜਾ ਕੀਮਤੀ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ, ਹੀਰਾ ਜਨਮ ਅਮੋਲਕ ਹੈ ਭਾਰੀ, ਸੱਚੇ ਪਾਤਸ਼ਾਹ ਨੇ ਮਨੁੱਖਾ ਜਨਮ ਨੂੰ ਹੀਰੇ ਦੀ ਨਿਆਈ, ਰਤਨਾਂ ਦੀ ਨਿਆਈ ਸਤਿਗੁਰ ਸੱਚੇ ਪਾਤਸ਼ਾਹ ਨੇ ਕਹਿਣਾ ਕੀਤਾ ਔਰ ਅਮੋਲਕ ਦਰਸਾਉਣਾ ਕੀਤਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਮੋਲਕ ਹੈ, ਮੁੱਲ ਹੀ ਕੋਈ ਨਹੀਂ ਹੈ, ਸਵਾਸਾਂ ਦਾ ਵੀ ਮੁੱਲ ਹੀ ਕੋਈ ਨਹੀਂ ਹੈ। ਦੁਨੀਆ ਤੋਂ ਜੇ ਸਵਾਸ ਪ੍ਰਾਪਤ ਕਰਨੇ ਹੋਣ ਕਿਤੇ ਦੁਕਾਨ ਤੋਂ, ਕਿਸੇ ਬਾਜ਼ਾਰ ਤੋਂ, ਕਿਸੇ ਸ਼ੌਪ ਤੋਂ, ਸਾਨੂੰ ਇਹ ਜਿਹੜੇ ਗੁਰਮੁਖ ਪਿਆਰੇ ਉਹ ਸਵਾਸ ਪ੍ਰਾਪਤ ਨਹੀਂ ਹੋ ਸਕਦੇ। ਇਹ ਸਵਾਸ ਜਿਹੜੇ ਆ ਸਾਨੂੰ ਦੁਨੀਆ ਦੀ ਕਿਸੇ ਹੱਟ ਤੋਂ ਪ੍ਰਾਪਤ ਨਹੀਂ ਹੁੰਦੇ। ਇੰਨੇ ਬੇਕੀਮਤੇ ਸਵਾਸ ਹੈ ਕਿ ਅਸੀਂ ਸੋਨੇ ਦੀਆਂ ਮੋਹਰਾਂ, ਚਾਂਦੀ, ਦੌਲਤ, ਹੀਰੇ, ਜਵਾਹਰਾਤ ਅਤੇ ਵੱਖਰੀ ਬਾਤ ਆ, ਜੇ ਦੁਨੀਆ ਵੀ ਦਾਉ 'ਤੇ ਲਗਾ ਦਈਏ ਤਾਂ ਦੁਨੀਆ ਦੇ ਕਿਸੇ ਬਾਜ਼ਾਰ 'ਚੋਂ ਸਾਨੂੰ ਇਹ ਗੁਰਮੁਖ ਪਿਆਰਿਓ ਸਵਾਸ ਪ੍ਰਾਪਤ ਨਹੀਂ ਹੁੰਦਾ। ਸਵਾਸ ਬੜੇ ਬੇਕੀਮਤੇ ਹੈ, ਇੱਕ ਇੱਕ ਸਵਾਸ ਜਿਹੜਾ ਗੁਰਮੁਖ ਪਿਆਰਿਓ ਲੱਖਾਂ ਕਰੋੜਾਂ ਵੀ ਇਹ ਸਵਾਸ ਦਾ ਮੁੱਲ ਨਹੀਂ ਰੱਖਦੇ। ਅਤੇ ਫਿਰ ਇਹਨਾਂ ਸਵਾਸਾਂ ਨੂੰ ਵਿਅਰਥ ਨਹੀਂ ਗਵਾਉਣਾ ਚਾਹੀਦਾ, ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨਾ। ਸਫਲਿਆਂ ਕਿਵੇਂ ਹੁੰਦੇ ਆ? ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹਜ਼ੂਰ ਮਹਾਰਾਜ ਉਪਦੇਸ਼ ਬਖਸ਼ਦੇ ਆ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ, ਸਵਾਸ ਸਵਾਸ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਕਰਨਾ, ਉਹਦੀ ਯਾਦ ਆਪਣੇ ਹਿਰਦੇ 'ਚ ਬਣਾਈ ਰੱਖਣੀ ਹੈ। ਕੰਮ ਕਾਰ ਕਰਦਿਆਂ, ਬਿਜ਼ਨਸ ਵਪਾਰ ਕਰਦਿਆਂ, ਉੱਠਦਿਆਂ, ਬਹਿੰਦਿਆਂ, ਵਿਚਰਦਿਆਂ ਉਹ ਵਾਹਿਗੁਰੂ ਪਰਮੇਸ਼ਰ ਸੱਚੇ ਪਾਤਸ਼ਾਹ ਦੀ ਯਾਦ ਆਪਣੇ ਰੋਮ ਰੋਮ ਵਿੱਚ, ਆਪਣੇ ਹਿਰਦੇ ਵਿੱਚ ਬਣਾਈ ਰੱਖਣੀ ਹੈ, ਤਾਂ ਇਹ ਸਵਾਸ ਸਫਲੇ ਹੋਣਗੇ। ਹਰ ਸਵਾਸ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਦੀ ਯਾਦ ਜੁੜ ਜਾਵੇ, ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਿਮਰਨ ਜੁੜ ਜਾਵੇ ਹਰ ਸਵਾਸ ਦੇ ਨਾਲ, ਤਾਂ ਇਹ ਸਵਾਸ ਸਫਲੇ ਹੁੰਦੇ ਆ। ਸਵਾਸਾਂ ਦਾ ਮੁੱਲ ਕੋਈ ਨਹੀਂ ਹੈ ਗੁਰਮੁਖ ਪਿਆਰਿਓ। ਜਿਸ ਵੇਲੇ ਸਵਾਸ ਮਨੁੱਖ ਦੇ ਮੁੱਕ ਜਾਂਦੇ ਆ, ਭਾਵੇਂ ਕਿੱਡੇ ਵੱਡੇ ਹੌਸਪੀਟਲਾਂ ਦੇ ਵਿੱਚ ਲੈ ਜਾਈਏ, ਕਿੱਡੇ ਵੱਡੇ ਦਵਾਖਾਨਿਆਂ ਦੇ ਵਿੱਚ ਲੈ ਜਾਈਏ, ਪਰ ਇਸ ਮਨੁੱਖ ਦਾ ਇਲਾਜ ਨਹੀਂ ਹੁੰਦਾ, ਕਿਉਂਕਿ ਦਰਗਾਹ ਤੋਂ ਟੁੱਟ ਗਈ ਹੈ, ਦੁਨੀਆ ਦਾ ਕੋਈ ਡਾਕਟਰ ਬਚਾ ਨਹੀਂ ਸਕਦਾ। ਤਾਂ ਹੀ ਸਾਡੇ ਗੁਰਮੁਖ ਪਿਆਰਿਓ ਬਜ਼ੁਰਗ ਇੱਕ ਕਹਾਵਤ ਵਰਤਦੇ ਹੈ ਕਿ ਵਧੀ ਦੇ ਲੱਖ ਉਪਾਅ ਹੋ ਸਕਦੇ, ਘਟੀ ਦਾ ਉਪਾਅ ਕੋਈ ਨਹੀਂ ਹੈ। ਵਧੀ ਦੇ ਉਪਚਾਰ ਹੋ ਸਕਦੇ ਆ, ਪਰ ਜਦੋਂ ਦਰਗਾਹ 'ਚੋਂ ਟੁੱਟ ਗਈ, ਘਟੀ ਦਾ ਕੋਈ ਉਪਾਅ ਨਹੀਂ। ਜਦੋਂ ਸਵਾਸਾਂ ਦੀ ਪੂੰਜੀ ਮੁੱਕ ਗਈ, ਜਿਵੇਂ ਘੜੇ ਦੇ ਵਿੱਚ ਸੁਰਾਖ ਹੋਵੇ ਅਤੇ ਬੂੰਦ ਬੂੰਦ ਕਰਕੇ ਪਾਣੀ ਨਿਕਲ ਜਾਂਦਾ, ਇੱਕ ਦਿਨ ਘੜਾ ਖਾਲੀ ਹੋ ਜਾਂਦਾ, ਇਸੇ ਤਰ੍ਹਾਂ ਸਵਾਸਾਂ ਦੀ ਪੂੰਜੀ ਜਿਸ ਵੇਲੇ ਨਿਕਲ ਜਾਂਦੀ ਹੈ, ਸਰੀਰ ਰੂਪੀ ਘੜਾ ਖਾਲੀ ਹੋ ਜਾਂਦਾ, ਫਿਰ ਉਪਾਅ ਕੋਈ ਨਹੀਂ ਹੈ। ਗੁਰਮੁਖ ਪਿਆਰਿਓ, ਜਿੰਨਾ ਚਿਰ ਇਹ ਸਾਹ ਸਰੀਰ ਵਿੱਚ ਚੱਲਦੇ, ਇਹਨਾਂ ਨੂੰ ਸਫਲਿਆਂ ਕਰਨਾ ਬੜੇ ਬੇਕੀਮਤੀ ਸਵਾਸ ਹੈ। ਜਿਸ ਵੇਲੇ ਭਾਰਤ ਦੇ ਅੰਦਰ ਰਿਆਸਤੀ ਰਾਜ ਸੀ ਅਤੇ ਕਿਸੇ ਵਿਦਵਾਨ ਤੋਂ ਸੁਣਿਆ, ਗੁਰਮੁਖ ਪਿਆਰਿਓ ਕਹਿੰਦੇ ਪਟਿਆਲਾ ਰਿਆਸਤ ਦਾ ਮਹਾਰਾਜਾ ਬਿਮਾਰ ਹੋ ਗਿਆ। ਜਿਸ ਵੇਲੇ ਬਿਮਾਰ ਹੁੰਦਾ ਸੀ, ਉਹਦੇ ਇਲਾਜ ਵਾਸਤੇ ਪ੍ਰਸਿੱਧ ਡਾਕਟਰ ਲੰਡਨ ਤੋਂ, ਇੰਗਲੈਂਡ ਤੋਂ ਬੁਲਾਏ ਜਾਂਦੇ, ਬ੍ਰਿਟਿਸ਼ ਹਕੂਮਤ ਤੋਂ ਪ੍ਰਸਿੱਧ ਡਾਕਟਰ ਆਉਂਦੇ ਸਨ, ਉਸ ਦਾ ਇਲਾਜ ਕਰਦੇ ਸਨ। ਉਹ ਆਉਂਦਾ, ਇਲਾਜ ਕਰ ਜਾਂਦਾ, ਪਰ ਅੱਜ ਜਿਸ ਵੇਲੇ ਆਖਰੀ ਸਮਾਂ ਆ ਗਿਆ, ਗੁਰਮੁਖ ਪਿਆਰਿਓ ਡਾਕਟਰ 'ਤੇ ਫਿਰ ਬੁਲਾਇਆ ਗਿਆ, ਇਲਾਜ ਸ਼ੁਰੂ ਕੀਤਾ, ਪਰ ਜਿਸ ਵੇਲੇ ਚੈੱਕਅਪ ਕੀਤਾ, ਡਾਕਟਰ ਨੇ ਸਿਰ ਫੇਰ ਦਿੱਤਾ। ਰਾਣੀਆਂ, ਮਹਾਰਾਣੀਆਂ, ਪਟਰਾਣੀਆਂ ਬੈਰਾਗ ਕਰਨ ਲੱਗੀਆਂ, ਬੜੇ ਬੈਰਾਗ ਵਿੱਚ ਸਨ। ਆਖਿਆ, ਡਾਕਟਰ ਸਾਹਿਬ, ਜਿਵੇਂ ਕਿਵੇਂ ਮਰਜ਼ੀ ਕਰਕੇ ਇਸ ਮਹਾਰਾਜੇ ਨੂੰ, ਸਾਡੇ ਪਤੀ ਪਰਮੇਸ਼ਰ ਨੂੰ ਜਿੰਦਾ ਰੱਖਣਾ ਕਰੋ, ਜੋ ਮਰਜ਼ੀ ਤੁਹਾਨੂੰ ਚਾਹੀਦਾ, ਅਸੀਂ ਸੋਨੇ ਚਾਂਦੀ, ਹੀਰੇ ਜਵਾਹਰਾਤ, ਸਾਈ ਖਜ਼ਾਨੇ ਦੇ ਦਰਵਾਜ਼ੇ ਖੋਲ੍ਹ ਦਿਆਂਗੇ ਅਤੇ ਤੁਹਾਨੂੰ ਮਾਲਾ ਮਾਲ ਕਰ ਦਿਆਂਗੇ, ਪਰ ਮਹਾਰਾਜੇ ਨੂੰ ਕਿਸੇ ਤਰ੍ਹਾਂ ਬਚਾਉਣਾ ਕਰੋ, ਇਹਨੂੰ ਸਵਾਸ ਬਖਸ਼ਣਾ ਕਰੋ, ਇਹ ਤੰਦਰੁਸਤ ਹੋ ਜਾਵੇ। ਅਤੇ ਗੁਰਮੁਖ ਪਿਆਰਿਓ ਕਹਿੰਦੇ, ਉਸ ਡਾਕਟਰ ਨੇ ਸਿਰ ਫੇਰ ਦਿੱਤਾ, ਕਹਿਣ ਲੱਗਾ, ਮਾਤਾਓ, ਆਹ ਜਿਹੜਾ ਸਮਾਂ ਹੁਣ ਆ ਬਣਿਆ, ਜਿੰਨਾ ਚਿਰ ਵਧੀ ਸੀ ਇਲਾਜ ਕਰਦਾ ਸੀ, ਆਰਾਮ ਆ ਜਾਂਦਾ ਸੀ, ਵਧੀ ਦਾ ਇਲਾਜ ਹੈ, ਘਟੀ ਦਾ ਇਲਾਜ ਕੋਈ ਨਹੀਂ, ਆਹ ਜਿਹੜਾ ਸਮਾਂ ਆ ਬਣਿਆ, ਹੁਣ ਮੇਰੀਆਂ ਦਵਾਈਆਂ ਨੇ ਕੰਮ ਨਹੀਂ ਕਰਨਾ, ਮੇਰੇ ਇੰਜੈਕਸ਼ਨਾਂ ਨੇ ਕੰਮ ਨਹੀਂ ਕਰਨਾ। ਕਹਿਣ ਲੱਗੀਆਂ, ਤੂੰ ਡਾਕਟਰ ਹੈ, ਕੁਝ ਵੀ ਕਰ, ਇਲਾਜ ਕਰ। ਸਿਰ ਫੇਰ ਦਿੱਤਾ, ਉਸ ਡਾਕਟਰ ਨੇ, ਕਹਿਣ ਲੱਗਾ, ਮਤਾਓ, ਜਦੋਂ ਆਹ ਸਮਾਂ ਮੇਰੇ 'ਤੇ ਆਪ ਬਣਿਆ ਉਦੋਂ 'ਤੇ ਮੇਰਾ ਵੀ ਇਲਾਜ ਨਹੀਂ ਹੋਣਾ, ਮੈਂ ਦੂਜੇ ਦਾ ਕਿੱਥੋਂ ਕਰ ਲਵਾਂਗਾ। ਗੱਜ ਕੇ ਆਖੋ ਸਤਨਾਮ। ਜਦੋਂ ਸਵਾਸ ਹੀ ਮੁੱਕ ਗਏ ਤਾਂ ਫਿਰ ਇਲਾਜ ਕਿੱਥੇ? ਸਵਾਸ ਇੰਨੇ ਕੀਮਤੀ, ਕਿਸੇ ਮਹਾਂਪੁਰਖ ਕੋਲ ਸ਼ਰਧਾਲੂ ਗਿਆ ਅਤੇ ਕਹਿੰਦਾ ਮਹਾਂਪੁਰਖੋ ਸਵਾਸ ਮਿਲ ਜਾਵੇਗਾ। ਮਹਾਂਪੁਰਖ ਕਹਿੰਦੇ ਨਹੀਂ ਬਈ, ਇਹ ਮਿਲਣਾ ਨਹੀਂ, ਕਹਿੰਦੇ ਹੋ ਅਮੋਲਕ ਹੈ, ਬੇਕੀਮਤ ਆ। ਕਹਿੰਦਾ ਫਿਰ ਵੀ ਜੇ ਸੋਨੇ ਚਾਂਦੀ ਦੀਆਂ ਮੋਹਰਾਂ ਹੀਰੇ ਜਵਾਹਰਾਤ ਕਿਸੇ ਨੂੰ ਦਿੱਤੇ ਜਾਣ, ਉਹ ਕਹਿੰਦੇ ਤੂੰ ਤਜ਼ਰਬਾ ਕਰਕੇ ਦੇਖ ਲੈ, ਦੁਨੀਆ ਦੇ ਬਾਜ਼ਾਰਾਂ ਵਿੱਚ ਜਾ, ਸ਼ੌਪਾਂ 'ਤੇ ਗਿਆ, ਹੱਟਾਂ 'ਤੇ ਗਿਆ, ਦੁਕਾਨਾਂ 'ਤੇ ਗਿਆ, ਜਦੋਂ ਜਾ ਕੇ ਸੋਨੇ ਦੀਆਂ ਮੋਹਰਾਂ ਦਿਖਾਈਆਂ, ਆਖਿਆ ਮੈਨੂੰ ਇੱਕ ਸਵਾਸ ਚਾਹੀਦਾ। ਕੱਪੜੇ ਵਾਲੇ ਨੇ ਕਿਹਾ 5-10, 100-150 ਮੀਟਰ ਕੱਪੜਾ ਲੈਣਾ ਤਾਂ ਮਿਲ ਸਕਦਾ, ਪਰ ਸਵਾਸ ਮੇਰੇ ਕੋਲ ਨਹੀਂ ਹੈ। ਕਰਿਆਨੇ ਦੀ ਦੁਕਾਨ 'ਤੇ ਗਿਆ, ਉਹਨੇ ਆਖਿਆ ਚਾਹ, ਸ਼ੱਕਰ, ਗੁੜ, ਦਾਲਾਂ 'ਤੇ ਮਿਲ ਸਕਦੀਆਂ, ਘਰ ਵਿੱਚ ਰਸੋਈ 'ਚ ਵਰਤੋਂ ਵਾਲਾ ਪਦਾਰਥ, ਪਰ ਮੇਰੀ ਹੱਟ ਦੇ ਉੱਤੇ ਸਵਾਸ ਨਹੀਂ ਹੈ ਜਿਹੜਾ ਮੈਂ ਤੈਨੂੰ ਦੇ ਦਿਆਂ। ਜਿੱਥੇ ਵੀ ਗਿਆ ਨਿਰਾਸ਼ਤਾ ਪੱਲੇ ਪਈ। ਅਖੀਰ ਸਾਧੂ ਸਤਪੁਰਖ ਮਹਾਂਪੁਰਖਾਂ ਕੋਲ ਆ ਕੇ ਦੋਵੇਂ ਹੱਥ ਜੋੜ ਲਏ, ਕਹਿੰਦਾ ਮਹਾਂਪੁਰਖੋ ਕਿਤਿਓਂ ਨਹੀਂ ਮਿਲਿਆ, ਬੜੀਆਂ ਸੋਨੇ ਦੀਆਂ ਮੋਹਰਾਂ ਦਿਖਾਈਆਂ, ਬੜੇ ਹੀਰੇ ਜਵਾਹਰਾਤ ਦਿਖਾਏ, ਪਰ ਕਿਸੇ ਹੱਟ ਤੋਂ ਦੁਕਾਨ ਤੋਂ ਮੈਨੂੰ ਸਵਾਸ, ਇੱਕ ਵੀ ਸਵਾਸ ਨਹੀਂ ਮਿਲਿਆ। ਸਾਧੂ ਮਹਾਂਪੁਰਖ ਕਹਿਣ ਲੱਗੇ, ਫਿਰ ਸ਼ਰਧਾਲੂਆ, ਜਗਿਆਸੂਆ, ਗੁਰਮੁਖਾ, ਇਹ ਦੇਖ ਲਾ ਸਵਾਸ ਕਿੰਨੇ ਕੀਮਤੀ ਹੈ, ਇਹਨਾਂ ਨੂੰ ਵਿਅਰਥ ਭੰਗ ਦੇ ਪਹਾੜੇ ਨਹੀਂ ਗਵਾਉਣਾ ਚਾਹੀਦਾ, ਇਹਨਾਂ ਨੂੰ ਵਿਅਰਥ ਦੇ ਕਾਰਜਾਂ 'ਚ, ਭੋਗ ਬਲਾਸਾਂ ਦੇ ਅੰਦਰ, ਕੰਮਾਂ ਧੰਦਿਆਂ ਦੇ ਵਿੱਚ ਹੀ ਬਤੀਤ ਨਹੀਂ ਕਰ ਦੇਣਾ ਚਾਹੀਦਾ, ਉਸ ਰੱਬ ਦੀ ਯਾਦ ਨਾਲ ਜੁੜਨਾ ਚਾਹੀਦਾ, ਬੰਦਗੀ ਨਾਲ ਜੁੜ ਕੇ ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨਾ ਚਾਹੀਦਾ। ਸਮਾਂ ਬੀਤਦਾ ਜਾ ਰਿਹਾ। ਪ੍ਰਸਿੱਧ ਸਿੱਖ ਵਿਦਵਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਲਿਖਿਆ ਕਿ ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਮੈਂ ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਲਿਖਦੇ ਨੇ ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ, ਘੜੀ ਆਪਣੀ ਚਾਲੇ ਚੱਲਦੀ ਜਾ ਰਹੀ, ਘੜੀ ਦੀਆਂ ਸੂਈਆਂ ਤੁਰੀਆਂ ਜਾ ਰਹੀਆਂ, ਸਮਾਂ ਬੀਤਦਾ ਜਾ ਰਿਹਾ, ਦਿਨ 'ਤੇ ਪਹਿਰ, ਪਹਿਰ 'ਤੇ ਘੜੀਆਂ, ਆਪ ਘਟੈ ਤਨ ਸੀਜੈ, ਕਾਲ ਹੇਰੀ ਫਿਰੈ ਬਦਕ ਜਿਉਂ ਕਹੋ ਕਵਣ ਬਿਧ ਕੀਜੈ। ਸਮਾਂ ਰੁਕਦਾ ਨਹੀਂ, ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ। ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ ਦਿਨ ਪਹਿਰ ਕਰਕੇ ਘੜੀਆਂ ਕਰਕੇ ਦਿਨ ਲੰਘ ਰਿਹਾ, ਦਿਨ ਆਉਂਦਾ ਲੰਘ ਜਾਂਦਾ, ਰਾਤ ਆਉਂਦੀ ਹੈ ਲੰਘ ਜਾਂਦੀ ਹੈ, ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਜਾ ਰਹੀ, ਸਵਾਸ ਘਟਦੇ ਜਾ ਰਹੇ ਆ। ਤੂੰ ਆਪਣੇ ਕੋਈ ਜੀਵਨ ਨੂੰ ਸਫਲਿਆ ਕਰਨ ਦਾ ਉਪਾਅ ਕਰ, ਸਵਾਸਾਂ ਨੂੰ, ਮਨੁੱਖਾ ਦੇਹੀ ਨੂੰ ਸਫਲਿਆ ਕਰਨ ਦਾ ਉਪਾਅ ਕਰ। ਇਹ ਸਮਾਂ ਫੜ ਫੜ ਕੇ ਰੋਕਿਆਂ ਵੀ ਰੁਕਦਾ ਨਹੀਂ, ਤਾਂ ਹੀ ਵਿਦਵਾਨ ਸਾਧੂ ਮਹਾਂਪੁਰਖਾਂ ਨੇ ਜ਼ਿੰਦਗੀ ਦਾ ਨਿਚੋੜ ਕੱਢਦਿਆਂ ਕਹਿ ਦਿੱਤਾ, ਉਹ ਕਹਿੰਦੇ ਬੰਦਿਆ ਅਜੇ ਸੰਭਾਲ ਸਮੇਂ ਨੂੰ, ਇਹ ਛਿਨ ਛਿਨ ਜਾਏ ਬਿਹਾਵਦਾ, ਇਹ ਠਹਿਰਨ ਜਾਚ ਨਹੀਂ ਜਾਣਦਾ, ਅਤੇ ਲੰਘ ਗਿਆ ਨਹੀਂ ਮੁੜ ਕੇ ਆਵਦਾ। ਗੱਜ ਕੇ ਆਖੋ ਸਤਨਾਮ। ਲੰਘਿਆ ਹੋਇਆ ਸਮਾਂ ਮੁੜ ਕੇ ਨਹੀਂ ਆਉਂਦਾ, ਜਿਹੜਾ ਅੱਜ ਦਾ ਦਿਨ ਲੰਘ ਗਿਆ ਕੱਲ੍ਹ ਨੂੰ ਹੱਥ ਆਵੇਗਾ? ਨਹੀਂ ਆਵੇਗਾ। ਬਚਪਨ ਲੰਘਿਆ, ਜਵਾਨੀ ਆਈ, ਮੁੜ ਬਚਪਨਾ ਹੱਥ ਆਵੇਗਾ, ਜਵਾਨੀ ਲੰਘ ਗਈ, ਬੁਢੇਪਾ ਆ ਗਿਆ, ਮੁੜ ਜਵਾਨੀ ਹੱਥ ਆਵੇਗੀ? ਨਹੀਂ ਗੁਰਮੁਖ ਪਿਆਰਿਓ, ਨਾ ਬਚਪਨਾ ਹੱਥ ਆਉਣਾ ਅਤੇ ਨਾ ਜਵਾਨੀ ਹੱਥ ਆਉਣੀ ਹੈ। ਹੁਣ ਨਾ ਬਚਪਨਾ ਆਉਣਾ, ਨਾ ਜਵਾਨੀ ਆਉਣੀ ਹੈ, ਹੁਣ ਤਾਂ ਗਾਂਹ ਜਮਾਂ ਨਹੀਂ ਆਉਣਾ। ਬਸ ਜੇ ਰੱਬ ਦਾ ਨਾਂ ਨਹੀਂ ਜਪਿਆ ਤਾਂ ਜਿੰਦ ਨਮਾਣੀ ਕੱਢੀ ਹੈ, ਹੱਡਾਂ ਕੂੰਕੜ ਕਾਏ ਕੱਢ ਲੈਣੀ ਹੈ ਜਿੰਦ ਕਾਇਆ ਮਡੋਲੀ ਤੋਂ, ਅਤੇ ਲੈ ਤੁਰਨਾ ਫਿਰ ਹੋਣਾ ਹਿਸਾਬ ਕਿਤਾਬ, ਅਤੇ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਫਿਰ ਕਰਮਾਂ ਦੇ ਉੱਪਰ, ਕਿਉਂਕਿ ਕਰਮਾਂ ਉੱਪਰ ਨਿਬੜ, ਜੈਸਾ ਬੀਜਾ ਸੋ ਲਾਉਣਾ, ਕਰਮਾਂ ਸੰਦੜਾ ਖੇਤ, ਫਿਰ ਉੱਥੇ ਹਿਸਾਬ ਕਿਤਾਬ। ਅਤੇ ਜੇ ਨੱਬ ਦਾ ਨਾਂ ਜਪਿਆ, ਸੇਵਾ ਸਿਮਰਨ ਕੀਤਾ, ਜੇ ਸਵਾਸਾਂ ਨੂੰ ਸਫਲਿਆਂ, ਮਨੁੱਖਾ ਜਨਮ ਨੂੰ ਸਫਲਿਆਂ ਕੀਤਾ, ਅਤੇ ਫਿਰ ਜਬ ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਜਦੋਂ ਰੱਬ ਨਾਲ ਜੁੜ ਗਿਆ, ਸੇਵਾ ਸਿਮਰਨ ਨਾਲ ਜੁੜ ਗਿਆ, ਮਨੁੱਖਾ ਜੀਵਨ ਨੂੰ ਸਵਾਸਾਂ ਨੂੰ ਸਫਲਿਆਂ ਕਰਨ ਲੱਗ ਗਿਆ, ਅਤੇ ਫਿਰ ਜਿਹੜੇ ਜਮਾਂ ਦੀ ਡਿਊਟੀ ਲੱਗੀ ਹੈ ਇਹਨੂੰ ਲੈ ਕੇ ਜਾਣ ਦੀ, ਉਹ ਸ਼ਰਮਸ਼ਾਰ ਹੋ ਕੇ ਭੱਜ ਜਾਂਦੇ ਆ। ਜਮ ਲੱਜਾਏ ਕਰ ਭਾਗ, ਲੱਜਾ ਲੱਜਾ ਦਾ ਅਰਥ ਹੈ ਸ਼ਰਮ। ਜਦੋਂ ਅਸੀਂ ਪਾਠ ਉਚਾਰਨ ਅਤੇ ਅਦਕ ਦੇ ਸਹਿਤ ਉਚਾਰਨ ਹੈ, ਫਿਰ ਸ਼ੁੱਧ ਉਚਾਰਨ ਹੋਵੇਗਾ ਅਤੇ ਸ਼ੁੱਧ ਅਰਥ ਬਣੇਗਾ। ਜਦੋਂ ਅਸੀਂ ਉਚਾਰ ਦਿੱਤਾ, ਜਬ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ, ਅਤੇ ਲਜਾਏ ਦਾ ਅਰਥ ਬਣਦਾ ਲੈ ਜਾਣ ਦੀ ਕਿਰਿਆ, ਅਤੇ ਫਿਰ ਅਰਥ ਬਣੇਗਾ ਜਦੋਂ ਬੰਦਾ ਰੱਬ ਦੇ ਨਾਂ ਨਾਲ ਜੁੜਿਆ ਉਹਨੂੰ ਜਮ ਲੈ ਕੇ ਭੱਜ ਗਏ, ਫਿਰ ਅਰਥ ਦਾ ਅਨਰਥ ਹੋ ਗਿਆ। ਇਹ ਤਾਂ ਜੇ ਰੱਬ ਨਾਲ ਜੁੜੇ ਹੋਏ ਬੰਦੇ ਨੂੰ ਜਮ ਲੈ ਕੇ ਭੱਜਣਗੇ ਤਾਂ ਫਿਰ ਬਚੇਗਾ ਕੌਣ, ਛੱਡਣਗੇ ਕਿਹਨੂੰ? ਜਬ ਰਾਮ ਨਾਮ ਮਨ ਲਾਗਾ ਜਮ ਲੱਜਾਏ ਕਰ ਭਾਗਾ, ਲੱਜਾ ਦੇ ਸਹਿਤ ਜਦੋਂ ਬੰਦਾ ਰੱਬ ਦੇ ਨਾਂ ਨਾਲ ਸੇਵਾ ਸਿਮਰਨ ਬੰਦਗੀ ਨਾਲ ਜੁੜਿਆ, ਧਰਮ ਦੀ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਉਪਦੇਸ਼ ਨਾਲ, ਗੁਰੂ ਦੇ ਸਿਧਾਂਤ ਨਾਲ ਜੁੜਿਆ, ਤਾਂ ਫਿਰ ਜਮ ਜਿਹੜੇ ਉਹ ਸ਼ਰਮਸਾਰ ਹੋ ਕੇ ਭੱਜ ਜਾਂਦੇ ਕਿ ਇਹਦਾ ਸਾਡੇ ਨਾਲ ਹੁਣ ਸੰਬੰਧ ਕੋਈ ਨਹੀਂ ਰਿਹਾ। ਦੂਰ ਰਹੀ ਉਹ ਜਨ ਅਤੇ ਬਾਟ, ਉਹ ਰਸਤਾ ਜਮਾਂ ਵਾਲਾ ਦੂਰ ਹੋ ਜਾਂਦਾ ਰੱਬ ਦੇ ਪਿਆਰੇ ਤੋਂ, ਨਾਮ ਸੇਵਾ ਸਿਮਰਨ ਬੰਦਗੀ ਕਰਨ ਵਾਲੇ ਤੋਂ। ਜਿਹ ਪਿੰਡ ਲੂਟੀ ਪਨਿਹਾਰੀ ਸੋ ਮਾਰਗ ਸੰਤਨ ਦੂਰਾਰੀ, ਜਿੱਥੇ ਦੁਨੀਆਦਾਰਾਂ ਨੂੰ ਲੁੱਟਿਆ ਜਾਂਦਾ ਪਾਪੀ ਪੁੰਨੀਆਂ ਨੂੰ, ਕਿਉਂਕਿ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾ ਗਾਤੀ ਲੂਟਹਿ, ਨਿਰਵਾਣ ਕੀਰਤਨ ਗਾਵੁਹ ਕਰਤੇ ਕਾ ਨਿਮਖ ਸਿਮਰਤ ਜਿਤ ਸੂਟੈ। ਸੋ ਇਸ ਕਰਕੇ ਆਓ ਗੁਰਮੁਖ ਪਿਆਰਿਓ, ਸਵਾਸ ਕੀਮਤੀ ਹੈ, ਇੰਨੇ ਕੁ ਕੀਮਤੀ ਹੈ, ਅਮੋਲਕ ਹੈ, ਮੁੱਲੀ ਕੋਈ ਨਹੀਂ ਹੈ। ਇੱਕ ਵੀ ਸਾਹ ਅਸੀਂ ਦੁਨੀਆ ਦੀ ਹੱਟ ਤੋਂ ਖਰੀਦ ਨਹੀਂ ਸਕਦੇ, ਇੱਕ ਵੀ ਸਾਹ ਸਾਰੀ ਦੁਨੀਆ ਦਾ ਅਤੇ ਲਗਾ ਦਈਏ ਤਾਂ ਵੀ ਨਹੀਂ ਮਿਲ ਸਕਦਾ, ਅਤੇ ਫਿਰ ਇਹਨਾਂ ਸਵਾਸਾਂ ਨੂੰ ਵਿਅਰਥ ਵਿੱਚ ਕਿਉਂ ਕੱਢਿਆ ਜਾਵੇ, ਵਿਅਰਥ ਕਿਉਂ ਗਵਾਇਆ ਜਾਵੇ? ਇਹਨਾਂ ਸਵਾਸਾਂ ਨੂੰ ਸਫਲਿਆਂ ਕਰਨਾ ਚਾਹੀਦਾ। ਸਫਲੇ ਹੋਣਗੇ ਸਤਿਗੁਰ ਦੀ ਬਾਣੀ ਨਾਲ ਜੁੜ ਕੇ, ਵਾਹਿਗੁਰੂ ਦੀ ਯਾਦ ਨਾਲ ਜੁੜ ਕੇ, ਸੇਵਾ ਸਿਮਰਨ ਦੇ ਨਾਲ ਜੁੜ ਕੇ, ਇਹ ਤਾਂ ਹੀ ਸਵਾਸ ਸਫਲੇ ਹੋਣਗੇ। ਜੇ ਬੰਦਗੀ ਨਾਲ ਨਹੀਂ ਜੁੜੇ, ਸੇਵਾ ਸਿਮਰਨ ਨਾਲ ਨਹੀਂ ਜੁੜੇ ਤਾਂ ਸਵਾਸ ਵਿਅਰਥ ਆ, ਵਿਅਰਥ ਚਲੇ ਜਾਣਗੇ ਸਵਾਸ। ਅਸੀਂ ਸਵਾਸਾਂ ਨੂੰ ਸਫਲਿਆਂ ਕਰਨਾ, ਕਿਉਂਕਿ ਸਵਾਸ ਬੜੇ ਕੀਮਤੀ ਆ, ਅਮੋਲਕ ਆ, ਮੁੱਲੀ ਕੋਈ ਨਹੀਂ ਹੈ। ਸਵਾਸਾਂ ਦਾ ਦੁਨੀਆ ਦੀ ਕਿਸੇ ਹੱਟ ਤੋਂ ਪ੍ਰਾਪਤ ਹੀ ਨਹੀਂ ਹੋ ਸਕਦੇ। ਸਵਾਓ ਜਦੋਂ ਅਸੀਂ ਸਤਿਗੁਰ ਦੀ ਬਾਣੀ ਨਾਲ ਜੁੜਦੇ ਹਾਂ, ਗੁਰੂ ਦੇ ਸਿਧਾਂਤ ਨਾਲ ਜੁੜਦੇ, ਉਦੋਂ ਇਹ ਸਵਾਸ ਸਫਲੇ ਹੁੰਦੇ ਆ। ਵਿਦਵਾਨਾਂ ਨੇ ਇਹਦੀ ਗਤੀ ਵੀ ਲਿਖੀ ਹੈ, ਸਵਾਸ ਕਦੋਂ ਕਿਸ ਵੇਲੇ ਕਿੰਨੇ ਆਉਂਦੇ ਆ। ਵਿਦਵਾਨਾਂ ਨੇ ਧਰਮ ਗ੍ਰੰਥਾਂ ਵਿੱਚ ਲਿਖਿਆ, ਬੈਠਤ 12 ਚਲਤ 18 ਸੋਵਤ ਆਵਤ 30 ਮੈਥੁਨ ਕਰਤੇ 64 ਆਵੇ ਕਿਉਂ ਨਾ ਭਜਹਿ ਜਗਦੀਸ਼। ਬੈਠਿਆਂ ਹੋਇਆਂ ਉਨੇ ਸਮੇਂ 'ਚ ਆਰਾਮ ਨਾਲ ਬੈਠੇ ਹਾਂ, 12 ਸਵਾਸ ਆਉਂਦੇ ਆ। ਜਿਸ ਵੇਲੇ ਚੱਲਦੇ ਹਾਂ ਥੋੜ੍ਹਾ ਕਜ਼ੋਰ ਲੱਗਦਾ, ਸਵਾਸ ਤੇਜ਼ ਹੋ ਜਾਂਦੇ, 18 ਆਉਂਦੇ ਆ। ਔਰ ਇਸੇ ਤਰ੍ਹਾਂ ਸੁੱਤਿਆਂ ਪਿਆਂ ਸਵਾਸ ਜ਼ਿਆਦਾ ਆਉਂਦੇ ਆ, ਬੰਦੇ ਦੇ ਸਵਾਸਾਂ ਨੂੰ ਵਿਸਰਾਮ ਨਹੀਂ ਮਿਲਦਾ। ਜਦੋਂ ਅਸੀਂ ਸਰੀਰ ਨੂੰ ਵਿਸ਼ਰਾਮ ਦਿੰਦੇ ਹਾਂ, ਸਵਾਸ ਤਾਂ ਸਗੋਂ ਤੇਜ਼ ਚੱਲਦੇ ਆ। ਤਾਂ ਹੀ ਸਤਿਗੁਰਾਂ ਨੇ ਆਖਿਆ, ਥੋੜ੍ਹਾ ਸਵੜਾ ਅਤੇ ਥੋੜ੍ਹਾ ਖਾਵਣਾ, ਕਿਉਂਕਿ ਜ਼ਿਆਦਾ ਸੌਂ ਕੇ ਜ਼ਿਆਦਾ ਸਮਾਂ ਜਲਦੀ ਤੇਰਾ ਬਤੀਤ ਹੁੰਦਾ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਹੀ ਆਖਿਆ, ਥੋੜ੍ਹਾ ਸਵਣਾ ਅਲਪ ਹਾਰ ਸੁਲਭ ਸੀ ਨਿੰਦਰਾ ਦਿਆ ਸ਼ਿਮਾ ਤਨ ਪ੍ਰੀ। 10ਵੇਂ ਪਾਤਸ਼ਾਹ ਦੀ ਬਾਣੀ ਪੜ੍ਹਦੇ ਹਾਂ ਗੁਰਮੁਖ ਪਿਆਰਿਓ, ਅਤੇ ਉਸ ਵਿੱਚ ਜੇਕਰ ਅਲਪ ਹਾਰ ਸੁਲਭ ਸੀ ਨਿੰਦਰਾ, ਥੋੜ੍ਹਾ ਸਵਣਾ ਥੋੜ੍ਹਾ ਖਾਵਣਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਬਚਨ ਹੈ। ਜਿਉਣ ਵਾਸਤੇ ਖਾਣਾ ਹੈ ਅਤੇ ਗੁਰਮੁਖ ਪਿਆਰਿਓ, ਖਾਣ ਵਾਸਤੇ ਜਿਉਣਾ ਨਹੀਂ। ਇਸੇ ਤਰ੍ਹਾਂ ਤੰਦਰੁਸਤੀ ਵਾਸਤੇ ਸੌਣਾ, ਗਾਫਲਤਾ ਦੀ ਨੀਂਦ ਵਿੱਚ ਨਹੀਂ ਸੌਣਾ, ਕਿਉਂਕਿ ਉਹ ਨੀਂਦ ਤਾਂ ਇੱਕ ਦਿਨ ਆ ਜਾਣੀ, ਫਿਰ ਕਿਸੇ ਨੇ ਜਗਾਉਣਾ ਵੀ ਨਹੀਂ ਹੈ। ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਪੜ੍ਹਦੇ ਹਾਂ ਅਤੇ ਭਗਤਾਂ ਦੇ ਬਚਨ, ਇੱਕ ਦਿਨ ਸੋਵਣ ਹੋਏਗਾ ਲਾਂਬੇ ਗੋਡ ਪਸਾਰ, ਇੱਕ ਦਿਨ ਤਾਂ ਸੌਣਾ ਹੋ ਜਾਣਾ, ਫਿਰ ਕਿਸੇ ਦੇ ਜਗਾਇਆਂ 'ਤੇ ਵੀ ਜਾਗਣਾ ਨਹੀਂ, ਨਾ ਹੀ ਕਿਸੇ ਨੇ ਜਗਾਉਣ ਦਾ ਯਤਨ ਕਰਨਾ। ਫਿਰ ਤਾਂ ਕੋਈ ਸ਼ਮਸ਼ਾਨ ਵਿੱਚ ਲਿਜਾ ਕੇ ਸੰਸਕਾਰ ਕਰ ਦੇਵੇਗਾ, ਕੋਈ ਦਫਨ ਕਰ ਦੇਵੇ, ਕੋਈ ਜਲ ਪ੍ਰਵਾਹ ਕਰ ਦੇਵੇਗਾ, ਕੋਈ ਜਾਨਵਰਾਂ ਲਈ ਸਿੱਟ ਦੇਵੇਗਾ। ਆਪੋ ਆਪਣੇ ਧਰਮ ਦੀਆਂ ਰਹੁ ਰੀਤਾਂ ਅਨੁਸਾਰ ਇਹ ਸਰੀਰ ਦਾ ਅੰਤ ਗੁਰਮੁਖ ਪਿਆਰਿਓ, ਜਿਵੇਂ ਗੁਰਬਾਣੀ ਵਿੱਚ ਸੱਚੇ ਪਾਤਸ਼ਾਹ ਬਚਨ ਕਰਦੇ ਹਨ ਕਿ ਓਏਲੇ ਯਾਰੇ ਓਏਲੇ ਗਾਡੇ, ਕਿਸੇ ਨੇ ਲਿਜਾ ਕੇ ਜਾਲ ਦਿੱਤਾ, ਕਿਸੇ ਨੇ ਗੱਡ ਦਿੱਤਾ, ਦਫਨ ਕਰ ਦਿੱਤਾ, ਫਿਰ ਕਿਸੇ ਕੰਮ ਨਹੀਂ ਆਉਣਾ ਸਰੀਰ। ਇਸ ਕਰਕੇ ਆਓ ਗੁਰਮੁਖ ਪਿਆਰਿਓ, ਸਰੀਰ ਵਿੱਚ ਰਹਿੰਦੇ ਹਾਂ ਅਤੇ ਸਵਾਸਾਂ ਨੂੰ ਸਫਲਿਆਂ ਕਰਨਾ, ਸਰੀਰ ਨੂੰ ਸਫਲਿਆਂ, ਜੀਵਨ ਨੂੰ ਸਫਲਿਆਂ, ਅਤੇ ਹੋਵੇਗਾ ਇਹ ਸਫਲਾ ਸਤਿਗੁਰ ਦੀ ਬਾਣੀ, ਸਤਿਗੁਰ ਦੇ ਸਿਮਰਨ ਨਾਲ ਜੁੜਿਆ। ਉਸ ਵਾਹਿਗੁਰੂ ਦਾ ਸਿਮਰਨ ਕਰਨਾ, ਰਹਾਉ ਦੀਆਂ ਤੁਕਾਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਅੱਜ ਦਾ ਜੋ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਆਓ ਸਾਰੀਆਂ ਸੰਗਤਾਂ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ ਸਰਵਣ ਕਰਨਾ ਕਰੀਏ। ਧੰਨ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰ ਰਹੇ ਹਨ, ਹੇ ਭਾਈ ਮੇਰਾ ਪ੍ਰਭ ਹੂਵਾ ਸਦਾ ਦਇਆਲਾ, ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ। ਸਤਿਗੁਰੂ ਉਚਾਰਨ ਕਰਦੇ ਨੇ ਭਾਈ ਉਹ ਵਾਹਿਗੁਰੂ ਸਦਾ ਦਇਆਲ ਹੈ, ਵਾਹਿਗੁਰੂ ਸਦਾ ਦਇਆਲੂ ਹੈ, ਸਦਾ ਕਿਰਪਾਲੂ ਹੈ, ਉਹ ਸਦਾ ਦਿਆਲਤਾ ਦੇ ਘਰ ਵਿੱਚ ਰਹਿੰਦਾ, ਕਿਰਪਾ ਦੇ ਘਰ ਵਿੱਚ ਰਹਿੰਦਾ। ਅਤੇ ਫਿਰ ਜੀਵਾਂ ਨੂੰ ਸਜਾਵਾਂ ਕਿਉਂ ਮਿਲਦੀਆਂ? ਉਹ ਤਾਂ ਕਰਮੀ ਆਪੋ ਆਪਣੀ ਕਿ ਨੇੜੇ ਕਿ ਦੂਰ, ਉਹ ਤਾਂ ਕਰਮਾਂ ਦਾ ਚੱਕਰ, ਸਤਿਗੁਰ ਕਿਸੇ ਦਾ ਮਾੜਾ ਨਹੀਂ ਕਰਦਾ, ਉਹ ਵਾਹਿਗੁਰੂ ਅਕਾਲ ਪੁਰਖ ਕਿਸੇ ਦਾ ਦੁਸ਼ਮਣ ਨਹੀਂ, ਉਹ ਤਾਂ ਨਿਰਵੈਰ, ਉਹ ਤਾਂ ਦਇਆਲੂ ਹੈ, ਕਿਰਪਾਲੂ ਹੈ, ਉਹ ਤਾਂ ਸਗੋਂ ਅਕਿਰਤ ਘਣਾ ਨੂੰ ਪਾਲਦਾ। ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ, ਉਹ ਤਾਂ ਜੋ ਸ਼ਰਨ ਆਵੇ ਉਹਨੂੰ ਕੰਠ ਕੋਈ ਪੁੰਨੀ ਹੋਵੇ ਪਾਪੀ ਹੋਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ, ਉਹ ਤਾਂ ਸਰਨ ਪਿਆਂ ਦੀ ਲਾਜ ਰੱਖਦਾ, ਉਹ ਵਾਹਿਗੁਰੂ ਅਤੇ ਪਾਪੀਆਂ ਨੂੰ ਵੀ ਪਾਲਦਾ, ਪਾਪੀਆਂ ਦੀ ਵੀ ਪ੍ਰਤਪਾਲਣਾ ਕਰਦਾ, ਸਾਰਿਆਂ ਨੂੰ ਰਿਜ਼ਕ ਵੀ ਦਿੰਦਾ ਹੈ, ਔਰ ਸਾਰਿਆਂ ਨੂੰ ਸ਼ਰਨੀ ਆਇਆ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਦੇ ਵੀ ਹੈ, ਆਪਣਾ ਨਾਮ ਦੇ ਕੇ ਬਖਸ਼ ਲੈਂਦੇ ਵੱਡੇ ਵੱਡੇ ਪਾਪੀਆਂ ਨੂੰ। ਗੁਰਬਾਣੀ ਦਾ ਬਚਨ ਹੈ, ਅਜ਼ਾਮਲ ਪਾਪੀ ਜੱਗ ਜਾਣੈ ਨਿਮਖ ਮਾਹੇ ਨਿਸਤਾਰਾ, ਜਿਹਨੂੰ ਜੱਗ ਜਾਣਦਾ ਸੀ ਐਡਾ ਵੱਡਾ ਪਾਪੀ, ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣਾ ਨਾਮ ਦੇ ਕੇ ਰੱਖ ਲਿਆ। ਉਹ ਵਾਹਿਗੁਰੂ ਅਕਾਲ ਪੁਰਖ ਨੇ ਜਿੰਨਾ ਚਿਰ ਦੁਨਿਆਵੀ ਟੇਕਾਂ ਟਿਕਾਈਆਂ ਸੀ ਦਰੋਪਦੀ ਨੇ, ਉਹਨਾਂ ਚਿਰ ਬੇਇੱਜ਼ਤ ਹੋਣਾ ਪਿਆ, ਪਰ ਜਦੋਂ ਵਾਹਿਗੁਰੂ ਦੀ ਟੇਕ ਟਿਕਾਈ, ਗੁਰਬਾਣੀ ਦਾ ਬਚਨ ਹੈ, ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜ਼ਾ ਮਲ ਉਦਰਿਓ ਗਣਕਾਂ ਹੂੰ ਗਤ ਪਾਈ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾ ਕੋ ਦੁਖ ਹਰਿਓ ਕਰਨਾ ਨਿਧ ਆਪਣੀ ਪੈਜ ਵਡਾਈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਜਦੋਂ ਯਾਦ ਕੀਤਾ ਦੁਨਿਆਵੀ ਟੇਕਾਂ ਛੱਡ ਕੇ, ਕਿਉਂਕਿ ਗੁਰਬਾਣੀ ਦਾ ਬਚਨ ਹੈ, ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ, ਜਿਸ ਕੈ ਦੀਆ ਰਹਿ ਅਗਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਉਹ ਵਾਹਿਗੁਰੂ ਦੀ ਟੇਕ ਰੱਖ, ਉਹ ਵਾਹਿਗੁਰੂ ਦੇ ਨਾਮ ਦੀ ਟੇਕ ਰੱਖ, ਉਹ ਵਾਹਿਗੁਰੂ ਲਾਜ ਰੱਖਦਾ, ਉਹ ਦਇਆਲੂ ਹੈ, ਕਿਰਪਾਲੂ ਹੈ, ਦਇਆ ਕਰਦਾ, ਕਿਰਪਾ ਕਰਦਾ ਹੈ, ਉਹ ਕਬੀਰ ਹੈ, ਕਰੀਮ ਹੈ, ਬੇਐਬ ਹੈ, ਪਰਵਦਗਾਰ ਹੈ, ਹਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਉਹ ਵਾਹਿਗੁਰੂ ਸੱਚਾ ਪਾਤਸ਼ਾਹ ਮਹਾਰਾਜ ਮੇਰਾ ਪ੍ਰਭ ਹੂਆ ਦਇਆਲਾ, ਅਰਦਾਸ ਸੁਣੀ ਭਗਤ ਆਪਣੇ ਕੀ ਸਭ ਜੀ ਭਇਆ ਕਿਰਪਾਲਾ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਗੁਰੂ ਅਰਜਨ ਦੇਵ ਮਹਾਰਾਜ ਉਚਾਰਦੇ ਨੇ, ਜਿਹੜਾ ਸਾਰੇ ਜੀਆਂ 'ਤੇ ਕਿਰਪਾ ਕਰਦਾ, ਉਹਨਾਂ ਨੇ ਸਾਡੀ ਵੀ ਅਰਦਾਸ ਬੇਨਤੀ ਸੁਣ ਲੈਣਾ ਕੀਤੀ। ਪਿਛਲੇ ਦਿਨਾਂ 'ਚ ਆਪਨੇ ਸ਼ਰਵਣ ਕੀਤਾ ਹੋਵੇਗਾ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਹਿਬਜ਼ਾਦੇ, ਜਿਨ੍ਹਾਂ ਨੂੰ ਘਰ ਦੇ ਵਿੱਚੋਂ ਹੀ ਗੁਰਿਆਈ ਗੁਰਤਾ ਗੱਦੀ ਵਾਸਤੇ ਖਤਮ ਕਰਨ ਦੇ ਜਿਹੜੇ ਸੀ ਉਹ ਯਤਨ ਕੀਤੇ ਗਏ, ਆਪਣੇ ਪੁੱਤਰ ਨੂੰ ਮਿਹਰਬਾਨ ਨੂੰ ਗੁਰਗੱਦੀ ਦਿਵਾਉਣ ਵਾਸਤੇ ਪ੍ਰਿਥੀ ਚੰਦ ਨੇ ਐਸੇ ਛੜਯੰਤਰ ਰਚਨਾ ਕੀਤੇ, ਕਦੇ ਜ਼ਹਿਰ ਦਹੀਂ ਵਿੱਚ ਪਾ ਕੇ, ਕਦੇ ਕਿਸੇ ਤਰ੍ਹਾਂ, ਕਦੇ ਕਮਰੇ ਦੇ ਵਿੱਚ ਘਰ ਵਿੱਚ ਸੱਪ ਛੱਡ ਕੇ, ਇਸ ਤਰੀਕੇ ਨਾਲ ਬਹੁਤ ਸਾਰੇ ਯਤਨ ਕਰਨਾ ਕੀਤੇ, ਆਪ ਜੀ ਨੇ ਸਰਵਣ ਕੀਤਾ। ਅਤੇ ਇਸੇ ਤਰ੍ਹਾਂ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਅੱਜ ਦੇ ਸ਼ਬਦ ਵਿੱਚ ਜ਼ਿਕਰ ਵੀ ਕੀਤਾ, ਅੱਜ ਦੇ ਸ਼ਬਦ ਵਿੱਚ ਉਚਾਰਨ ਕੀਤਾ ਕਿ ਸੀਤਲਾ ਠਾਕ ਰਹਾਈ, ਸੀਤਲਾ ਜੋ ਚੇਚਕ ਦੀ ਬਿਮਾਰੀ ਹੈ, ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਦਿਓ, ਵਾਹਿਗੁਰੂ ਨੇ ਕਿਰਪਾ ਕੀਤੀ, ਸਾਹਿਬਜ਼ਾਦੇ ਨੂੰ ਇਸ ਬਿਮਾਰੀ ਤੋਂ ਬਚਾ ਕੇ ਰੱਖਿਆ। ਵੈਸੇ ਆਮ ਸਾਡੇ ਦੁਨਿਆਵੀ ਪਿੰਡਾਂ ਵਿੱਚ, ਘਰਾਂ ਵਿੱਚ ਅਸੀਂ ਸੀਤਲਾ ਮਾਤਾ ਕਹਿੰਦੇ, ਜੇ ਬੱਚੇ 'ਤੇ ਚੇਚਕ ਦੀ ਬਿਮਾਰੀ ਹੋ ਜਾਵੇ ਕਹਿੰਦੇ ਸੀਤਲਾ ਮਾਤਾ ਨਿਕਲ ਆਈ ਹੈ। ਸੀਤਲਾ ਮਾਤਾ ਦਾ ਕਿਤੇ ਜਾ ਕੇ ਕੋਈ ਤਾਗਾ ਤਵੀਤ ਕਰਾਓ, ਕੋਈ ਫਾਂਡਾ ਕਰਾਓ, ਨਹੀਂ ਗੁਰਮੁਖ ਪਿਆਰਿਓ, ਜੋ ਐਸੀਆਂ ਬਿਮਾਰੀਆਂ ਨੇ, ਤਾਗੇ ਤਵੀਤ ਕੋਈ ਫਾਂਡੇ ਇਹਨਾਂ ਗੱਲਾਂ ਦਾ ਇਲਾਜ ਨਹੀਂ ਹੈ। ਤਾਗੇ ਤਵੀਤਾਂ ਦੇ ਨਾਲ, ਫਾਂਡਿਆਂ ਦੇ ਨਾਲ ਤਾਂ ਸਗੋਂ ਰੋਗ ਵੱਧਦਾ, ਰੋਗ ਦਾ ਕੰਟਰੋਲ ਨਹੀਂ ਹੁੰਦਾ। ਪਖੰਡੀ ਲੋਕ ਦੁਕਾਨਾਂ ਖੋਲ੍ਹੀ ਬੈਠੇ ਆਪਣੇ ਤੋਰੀ ਫੁਲਕੇ ਖਾਤਰ, ਉਹ ਆਪਣਾ ਤੋਰੀ ਫੁਲਕਾ ਚਲਾਉਂਦੇ ਹੈ। ਪਿਛਲੇ ਦਿਨੀ ਆਪ ਜੀ ਨੇ ਮੀਡੀਆ ਵਿੱਚ ਪੜ੍ਹਿਆ ਹੋਵੇਗਾ ਜਲੰਧਰ ਡਿਸਟ੍ਰਿਕਟ ਦੇ ਅੰਦਰ ਸ਼ਾਹਕੋਟ ਦੇ ਨੇੜੇ ਜੱਕੂਪੁਰ ਕਾਂਡ ਦੇ ਅੰਦਰ ਇੱਕ ਬੜੀ ਭਾਰੀ ਬੇਅਦਬੀ ਹੋਈ, ਜਿੱਥੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਦੋ ਸਰੂਪ, ਉੱਥੇ ਇੱਕ ਪੁੱਛਾਂ ਦੇਣ ਵਾਲੀ ਔਰਤ ਬੀਬੀ ਦੇ ਵੱਲੋਂ ਅਗਨ ਭੇਟ ਕੀਤੇ ਗਏ ਲਾਪਰਵਾਹੀ ਦੇ ਨਾਲ, ਔਰ ਉਸ ਦਾ ਕੰਮ ਕੀ ਸੀ, ਉਹਨੇ ਕੋਈ ਗੁਰਬਾਣੀ ਨੂੰ ਜੀਵਨ ਜਾਚ ਵਾਸਤੇ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਪ੍ਰਕਾਸ਼ ਕੀਤੇ, ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਉਣ ਵਾਸਤੇ, ਪਖੰਡਾਂ 'ਚ ਪਾਉਣ ਵਾਸਤੇ ਅਤੇ ਆਪਦਾ ਤੂਰੀ ਫੁਲਕਾ ਚਲਾਉਣ ਵਾਸਤੇ। ਜਦੋਂ ਉਹ ਘਟਨਾ ਵਾਪਰੀ, ਸਿੱਖ ਜਥੇਬੰਦੀਆਂ ਨੇ ਦਾਸ ਵੱਲੋਂ ਜਥਾ ਉੱਥੇ ਗਿਆ ਅਤੇ ਗੁਰਮੁਖ ਪਿਆਰਿਓ ਕਾਨੂੰਨੀ ਕਾਰਵਾਈ ਕੀਤੀ ਗਈ, ਉਸ ਔਰਤ 'ਤੇ ਮੁਕੱਦਮਾ ਦਰਜ ਹੋਇਆ, ਪਤੀ ਸਮੇਤ ਜਿਨ੍ਹਾਂ ਨੇ ਬੇਅਦਬੀ ਕੀਤੀ, ਬੇਅਦਬੀ ਦੇ ਦੋਸ਼ੀ ਸਨ, ਜੇਲ੍ਹ ਜਾਣਾ ਪਿਆ ਉਹਨਾਂ ਨੂੰ। ਬਾਅਦ ਵਿੱਚ ਉਸ ਇਲਾਕੇ 'ਚ ਦੀਵਾਨ ਸਨ ਤਾਂ ਉੱਥੇ ਗੁਰਮੁਖਾਂ ਨੇ ਦੱਸਿਆ ਜੋ ਹੱਡ ਬੀਤੀਆਂ ਘਟਨਾਵਾਂ ਸੀ। ਉਹ ਕਹਿੰਦੇ ਸਾਡੇ ਰਿਸ਼ਤੇਦਾਰ ਦੇ ਪੈਰ ਦੇ ਉੱਤੇ ਕਿਤੇ ਥੋੜ੍ਹਾ ਜਿਹਾ ਨੁਕ ਸੀ, ਕੈਂਸਰ ਦੀ ਬਿਮਾਰੀ ਦਾ ਬੜੀ ਨਾਮਰਾਦ ਬਿਮਾਰੀ ਹੈ, ਬੜੇ ਇਲਾਜ ਆਸੇ ਪਾਸੇ ਚੱਲ ਰਹੇ ਹੈ ਪਰ ਅਜੇ ਤੱਕ ਕੋਈ ਤਸੱਲੀਯੋਗ ਰਿਜ਼ਲਟ ਸਾਹਮਣੇ ਨਹੀਂ ਆਇਆ, ਪਹਿਲੀ ਸਟੇਜ 'ਤੇ ਕਾਬੂ ਹੋ ਜਾਵੇ ਅਤੇ ਡਾਕਟਰ ਕਾਬੂ ਕਰ ਲੈਂਦੇ ਆ, ਨਹੀਂ ਤਾਂ ਗੁਰਮੁਖ ਪਿਆਰਿਓ ਐਸੀ ਭਿਆਨਕ ਬਿਮਾਰੀ ਹੈ ਜਿਸ ਦੇ ਨਾਲ ਬਹੁਤ ਸਾਰੇ ਜੀਵ ਜਿਹੜੇ ਆ ਗੁਰਮੁਖ ਪਿਆਰਿਓ ਕਾਲ ਚਲਾਣਾ ਕੀਤੇ ਉਸ ਬਿਮਾਰੀ ਦੇ ਸ਼ਿਕਾਰ ਹੋ ਕੇ ਆਪਣੇ ਮਨੁੱਖਾ ਜੀਵਨ ਨੂੰ ਬਰਬਾਦ ਕਰ ਗਏ। ਉਸ ਦੇ ਪੈਰ ਦੇ ਉੱਪਰ ਥੋੜ੍ਹਾ ਜਿਹਾ ਨੁਕ ਸੀ, ਚਾਹੀਦਾ ਤਾਂ ਸੀ ਡਾਕਟਰ ਦੀ ਸਲਾਹ ਲਈ ਜਾਂਦੀ, ਕਿਸੇ ਵੈਦ ਦੀ ਸਲਾਹ ਲਈ ਜਾਂਦੀ ਜੋ ਕਿ ਨਿਪੁੰਨ ਹੁੰਦਾ, ਇਲਾਜ ਕਰਦਾ, ਪਹਿਲੀ ਸਟੇਜ 'ਤੇ ਕੰਟਰੋਲ ਕਰ ਲੈਂਦਾ, ਪਰ ਐਸਾ ਨਹੀਂ ਹੋਇਆ। ਉਹਨਾਂ ਨੂੰ ਕਿਸੇ ਨੇ ਕਿਹਾ ਕਿ ਫਲਾਣੀ ਬੀਬੀ ਦੇ ਕੋਲ ਜਾਓ, ਉਹ ਮੰਤਰ ਦੇ ਨਾਲ ਹੀ ਕੈਂਸਰ ਨੂੰ ਕੰਟਰੋਲ ਕਰ ਲਵੇਗੀ। ਤਾਂ ਮੈਨੂੰ ਉਸ ਪਰਿਵਾਰ ਨੇ ਜੋ ਮਾਨਕਪੁਰ ਵਿੱਚ ਵੱਸਦਾ ਦੱਸਿਆ ਕਿ ਸਾਡਾ ਰਿਸ਼ਤੇਦਾਰ ਜਦੋਂ ਉੱਥੇ ਲੈ ਕੇ ਗਏ ਉਸ ਨੂੰ, ਤਾਂ ਬੀਬੀ ਨੇ ਆਖਿਆ ਇਲਾਜ ਤਾਂ ਹੋ ਜਾਵੇਗਾ ਪਰ 50,000 ਰੁਪਇਆ ਲੱਗੇਗਾ। ਕਹਿੰਦੇ ਪੈਸੇ ਦੀ ਕਮੀ ਕੋਈ ਨਹੀਂ ਸੀ, ਚਲੋ ਘਰ ਵਿੱਚ ਵਾਹਿਗੁਰੂ ਨੇ ਦਾਤ ਦਿੱਤੀ, ਖੁੱਲ੍ਹਾ ਸੀ, ਕਿਰਤ ਕਮਾਈ ਚੰਗੀ ਸੀ, 50,000 ਰੁਪਇਆ ਦੇ ਦਿੱਤਾ, ਇਲਾਜ ਸ਼ੁਰੂ ਹੋ ਗਿਆ। ਕਿਹਾ ਕਿਸੇ ਦਵਾਈ ਲੈਣ ਦੀ ਲੋੜ ਨਹੀਂ ਹੈ, ਬਸ ਅਸੀਂ ਫਾਂਡਿਆਂ ਦੇ ਨਾਲ ਮੰਤਰਾਂ ਦੇ ਨਾਲ ਹੀ ਇਹ ਕੈਂਸਰ ਠੀਕ ਕਰ ਦੇਣਾ। ਰਿਜ਼ਲਟ ਕੀ ਹੋਇਆ ਉਸ ਪਰਿਵਾਰ ਦੇ ਦੱਸਣ ਅਨੁਸਾਰ ਕਿ ਅਸੀਂ ਉਸ ਪੁੱਛਾਂ ਦੇਣ ਵਾਲੀ ਬੀਬੀ ਦੇ ਲੁੱਟ ਦਾ ਸ਼ਿਕਾਰ ਹੋਏ, ਬਾਅਦ ਵਿੱਚ ਜਦੋਂ ਬਿਮਾਰੀ ਵੱਧਦੀ ਗਈ ਰੁਕੀ ਨਾ, ਅਤੇ ਕਿੱਥੇ ਤੇ ਗੁਰਮੁਖ ਪਿਆਰਿਓ ਡਾਕਟਰ ਕੋਲ ਸਮੇਂ ਨਾਲ ਚਲੇ ਜਾਂਦੇ, ਇਲਾਜ ਹੋ ਜਾਂਦਾ, ਪਰ ਜਿਸ ਵੇਲੇ ਡਾਕਟਰ ਕੋਲ ਪਹੁੰਚੇ ਬਿਮਾਰੀ ਇੰਨੀ ਵੱਧ ਗਈ ਸੀ ਕਿ ਪੂਰੀ ਲੱਤ ਜਿਹੜੀ ਸੀ ਉਸ ਮਨੁੱਖ ਦੀ ਕੱਟਣੀ ਪਈ, ਪੂਰੀ ਲੱਤ ਕੱਟਣੀ ਪਈ, ਸਰੀਰ ਤੋਂ ਵੱਖ ਕਰਨੀ ਪਈ। ਔਰ ਡਾਕਟਰ ਨੇ ਕਿਹਾ ਕਿ ਜੇਕਰ ਸਮੇਂ ਦੇ ਨਾਲ ਮੇਰੇ ਕੋਲ ਆ ਜਾਂਦੇ ਤਾਂ ਸ਼ਾਇਦ ਇਕੱਲਾ ਅੱਧਾ ਕੁ ਪੈਰ ਵੱਢ ਕੇ ਹੀ ਸਰ ਜਾਂਦਾ, ਕਿਉਂ ਬਿਮਾਰੀ ਬੜੀ ਨਾ ਮੁਰਾਦ, ਰੱਬ ਨਾ ਕਰੇ ਐਸੀ ਬਿਮਾਰੀ ਕਿਸੇ ਨੂੰ ਨਾ ਹੋਵੇ, ਸਤਿਗੁਰ ਸਭ 'ਤੇ ਰਹਿਮਤ ਕਰੇ, ਸਭ ਨੂੰ ਤੰਦਰੁਸਤੀ ਬਖਸ਼ੇ, ਜਿੰਨੀ ਖਲਕਤ ਮਨੁੱਖਤਾ, ਗੁਰੂ ਅੱਗੇ ਅਰਦਾਸ ਹੈ ਸੱਚੇ ਪਾਤਸ਼ਾਹ ਸਭ ਨੂੰ ਤੰਦਰੁਸਤੀ ਬਖਸ਼ੇ। ਪਰ ਪਿਆਰਿਓ ਜੋ ਮੈਂ ਬੇਨਤੀ ਕਰ ਰਿਹਾ ਸੀ, ਉਸ ਪਰਿਵਾਰ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਜੇ ਕਿਤੇ ਪਹਿਲਾਂ ਆ ਜਾਂਦੇ ਤਾਂ ਥੋੜ੍ਹਾ ਜਿਹਾ ਅੰਗ ਹੀ ਸਰੀਰ ਤੋਂ ਵੱਖ ਕਰਕੇ ਬਾਕੀ 'ਤੇ ਕੰਟਰੋਲ ਕੀਤਾ ਜਾ ਸਕਦਾ ਸੀ, ਪਰ ਵਹਿਮ ਭਰਮ ਪਖੰਡ ਦੇ ਸਹਿਤ, ਕਿਉਂਕਿ ਵਹਿਮਾਂ ਭਰਮਾਂ ਪਖੰਡਾਂ ਵਿੱਚ ਪਈ ਦੁਨੀਆ ਲੁੱਟ ਦਾ ਸ਼ਿਕਾਰ ਹੋ ਰਹੀ ਹੈ, ਵਹਿਮਾਂ ਭਰਮਾਂ ਪਖੰਡਾਂ ਵਿੱਚ ਪੈ ਕੇ ਆਰਥਿਕ ਮਾਨਸਿਕ ਸਰੀਰਕ ਸ਼ੋਸ਼ਣ ਹੋ ਰਿਹਾ, ਧਰਮ ਜਿਹੜਾ ਉਹ ਨਜ਼ਰ ਹੀ ਨਹੀਂ ਪੈਂਦਾ ਇਹਨਾਂ ਪਖੰਡ ਦੀਆਂ ਦੁਕਾਨਾਂ 'ਤੇ, ਜਿਨ੍ਹਾਂ ਲੋਕਾਂ ਆਪਣਾ ਤੋਰੀ ਫੁਲਕਾ ਚਲਾਇਆ ਪਰ ਲੋਕ ਵਹਿਮਾਂ ਦੇ ਸ਼ਿਕਾਰ ਨੇ। ਇਹ ਸੀਤਲਾ ਮਾਤਾ ਜਾਂ ਕੋਈ ਐਸੀਆਂ ਗੱਲਾਂ ਨਹੀਂ, ਗੁਰਮੁਖ ਪਿਆਰਿਓ ਚੇਚਕ ਦੀ ਬਿਮਾਰੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਬੇਨਤੀ ਕਰ ਰਹੇ, ਮੇਰਾ ਪ੍ਰਭ ਹੂਆ ਸਦਾ ਦਿਆਲਾ, ਮੇਰੇ ਪ੍ਰਭੂ ਨੇ ਸਤਿਗੁਰ ਨੇ ਕਿਰਪਾ ਕੀਤੀ ਜੋ ਸਦਾ ਹੀ ਦਿਆਲਤਾ ਕਰਦਾ, ਸਾਡੀ ਅਰਦਾਸ ਸੁਣ ਲਈ, ਅਤੇ ਸਭ ਜ਼ਿਆਦਾ ਹਰ ਗੋਬਿੰਦ ਨਵਾਂ ਨਰੋਵਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਇੰਨੇ ਯਤਨ ਹੋਏ ਸਤਿਗੁਰਾਂ ਨੂੰ ਮੌਤ ਦੇ ਘਾਟ ਉਤਾਰਨ ਦੇ, ਘਰ ਵਿੱਚੋਂ ਪਰਿਵਾਰ ਵਿੱਚੋਂ ਗੁਰਤਾ ਗੱਦੀ ਦੀ ਲੜਾਈ ਵਿੱਚ, ਪਰ ਸਦਾ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਰੱਖਿਆ, ਸਰੀਰਕ ਬਿਮਾਰੀਆਂ ਤੋਂ ਵਾਹਿਗੁਰੂ ਨੇ ਰੱਖਿਆ, ਅਤੇ ਸਤਿਗੁਰ ਸੱਚੇ ਪਾਤਸ਼ਾਹ ਉਚਾਰਨ ਕਰਦੇ ਭਾਈ ਉਹ ਵਾਹਿਗੁਰੂ ਸਾਰੇ ਜੀਵਾਂ 'ਤੇ ਕਿਰਪਾਲਤਾ ਕਰਦਾ, ਦਿਆਲਤਾ ਕਰਦਾ ਹੈ, ਅਤੇ ਸਾਡੀ ਵੀ ਅਰਦਾਸ ਉਸੇ ਨੇ ਪ੍ਰਵਾਨ ਕੀਤੀ ਹੈ, ਔਰ ਦੁਨੀਆ ਦੀਆਂ ਅਰਦਾਸਾਂ, ਸਾਡੀਆਂ ਵੀ ਅਰਦਾਸਾਂ ਉਸ ਵਾਹਿਗੁਰੂ ਨੇ ਪ੍ਰਵਾਨ ਕਰਨੀ ਹੈ। ਅਤੇ ਤਾਂ ਹੀ ਸਤਿਗੁਰ ਕਹਿੰਦੇ ਉਹ ਵਾਹਿਗੁਰੂ ਦਾ ਹੀ ਸਿਮਰਨ ਕਰੋ, ਉਹਦੇ ਨਾਲ ਹੀ ਜੀਵਨ ਦੀ ਸਫਲਤਾ, ਸਵਾਸਾਂ ਦੀ ਸਫਲਤਾ। ਹੁਣ ਆਰੰਭਤਾ ਤੋਂ ਸਤਿਗੁਰ ਬਖਸ਼ਿਸ਼ ਕਰ ਰਹੇ ਹਨ, ਸਦਾ ਸਦਾ ਹਰ ਜਾਪੇ ਸਤਿਗੁਰ ਉਚਾਰਨ ਕਰਦੇ ਭਾਈ ਉਹ ਵਾਹਿਗੁਰੂ ਦਾ ਜਾਪ ਕਰ, ਸਦਾ ਸਦਾ ਉਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰ। ਅਤੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਜਿੰਨੇ ਵੀ ਸੰਤ ਮਹਾਂਪੁਰਖ ਵਿਦਵਾਨ ਆਤਮਦਰਸ਼ੀ ਮਹਾਤਮਾ ਗੁਰਸਿੱਖ ਹੋਏ ਹੈ, ਅਤੇ ਉਹਨਾਂ ਸਾਰਿਆਂ ਨੇ ਇਹੀ ਇਸ਼ਾਰਾ ਕੀਤਾ ਕਿ ਉਹ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੋ, ਸ਼ਬਦ ਦਾ ਸਿਮਰਨ ਕਰੋ, ਦੇਹਾਂ ਦਾ ਸਿਮਰਨ ਨਹੀਂ ਕਰਨਾ, ਫੋਟੋਆਂ ਦਾ ਸਿਮਰਨ ਨਹੀਂ ਕਰਨਾ। ਸਾਹਮਣੇ ਫੋਟੋਆਂ ਤਸਵੀਰਾਂ ਰੱਖ ਕੇ ਕਈ ਵਾਰ ਗੁਰੂ ਸਾਹਿਬਾਨਾਂ ਦੀਆਂ ਕਲਪਿਤ ਤਸਵੀਰਾਂ, ਕਈ ਵਾਰ ਸਾਧੂ ਸੰਤ ਮਹਾਤਮਾ ਦੀਆਂ ਤਸਵੀਰਾਂ ਰੱਖ ਕੇ ਅਸੀਂ ਉਹਨਾਂ ਦਾ ਧਿਆਨ ਧਰ ਕੇ ਸਿਮਰਨ ਕਰਨ ਲੱਗ ਜਾਂਦੇ ਹਾਂ। ਮੈਂ ਬੇਨਤੀ ਕਰਾਂ ਘਰ ਵਿੱਚ ਤਸਵੀਰ ਕਿਸੇ ਨਾਮ ਜਪਣ ਵਾਲੇ ਗੁਰਸਿੱਖ ਦੀ ਲੱਗੀ, ਸ਼ਲਾਘਾ ਯੋਗ ਹੈ, ਕਿਸੇ ਨਾਮ ਜਪਣ ਵਾਲੇ ਸਾਧੂ ਦੀ ਗੁਰਸਿੱਖ ਦੀ ਤਸਵੀਰ ਲੱਗੀ, ਉਹਦੇ ਵੱਲ ਵੇਖ ਕੇ ਸਾਨੂੰ ਯਾਦ ਆਉਂਦਾ ਕਿ ਇਸ ਮਹਾਂਪੁਰਖ ਨੇ ਨਾਮ ਜਪਿਆ, ਇਸ ਗੁਰਸਿੱਖ ਨੇ ਨਾਮ ਜਪਿਆ, ਸੇਵਾ ਕੀਤੀ, ਸਾਨੂੰ ਵੀ ਕਰਨਾ ਚਾਹੀਦਾ। ਘਰ ਵਿੱਚ ਕਿਸੇ ਸ਼ਹੀਦ ਦੀ ਤਸਵੀਰ ਲੱਗੀ ਹੈ, ਭਾਵੇਂ ਉਹ ਕਲਪਤ ਹੈ, ਭਾਈ ਤਾਰੂ ਸਿੰਘ, ਬਾਬਾ ਦੀਪ ਸਿੰਘ, ਭਾਈ ਮਨੀ ਸਿੰਘ ਜੀ ਦੇ, ਪਰ ਉਹਦੇ ਵੱਲ ਵੇਖ ਕੇ ਸਿੱਖੀ ਸਿਦਕ ਪੈਦਾ ਹੁੰਦਾ ਕਿ ਦੇਖੋ ਗੁਰੂ ਕੇ ਸਿੱਖ ਨੇ ਖੋਪੜਾ 'ਤੇ ਉਤਰਵਾ ਲਿਆ ਪਰ ਕੇਸ ਨਹੀਂ ਲੈਣ ਦਿੱਤੇ, ਬੰਦ ਬੰਦ 'ਤੇ ਕਟਵਾ ਲਿਆ ਪਰ ਸਿੱਖੀ ਸਿਦਕ ਨਹੀਂ ਛੱਡਿਆ, ਸਿੱਖੀ ਸਿਦਕ ਧਰਮ ਨਹੀਂ ਹਾਰਿਆ। ਘਰ ਵਿੱਚ ਤਸਵੀਰ ਲੱਗੀ ਸਾਨੂੰ ਇਸ ਪਾਸੇ ਜਾਗਰਤ ਕਰਦੀ ਹੈ, ਗੁਰੂਆਂ ਦੀਆਂ ਕਲਪਿਤ ਤਸਵੀਰਾਂ ਲੱਗੀਆਂ ਨੇ, ਭਾਵੇਂ ਚਲੋ ਮਨ ਵਿੱਚ ਸ਼ਰਧਾ ਭਾਵਨਾ ਪੈਦਾ ਹੁੰਦੀ ਹੈ, ਪਰ ਮਾਫ ਕਰਿਓ ਤਸਵੀਰਾਂ ਦਾ ਧਿਆਨ ਧਰਨਾ, ਤਸਵੀਰਾਂ ਨੂੰ ਧੂਫ ਬੱਤੀ ਕਰਨੀ ਹੈ ਗੁਰਮਤ ਨਹੀਂ ਹੈ, ਤਸਵੀਰਾਂ ਦਾ ਧਿਆਨ, ਤਸਵੀਰਾਂ ਦਾ ਸਿਮਰਨ ਕਰਨਾ ਇਹ ਗੁਰਮਤ ਨਹੀਂ ਹੈ। ਘਰ ਵਿੱਚ ਸ਼ਹੀਦਾਂ ਦੀ ਤਸਵੀਰ, ਯੋਧਿਆਂ ਦੀ ਤਸਵੀਰ, ਗੁਰਸਿੱਖਾਂ ਦੀ ਤਸਵੀਰ, ਨਾਮ ਜਪਣ ਵਾਲਿਆਂ ਦੀ ਲੱਗੀ ਹੈ, ਉਹਦੇ ਵੱਲ ਦੇਖ ਕੇ ਭਾਵਨਾ ਇਹ ਹੋਣੀ ਚਾਹੀਦੀ ਕਿ ਕਿੰਨਾ ਗੁਰਸਿੱਖ ਯੋਧਾ ਸਿੱਖੀ ਸਿਦਕ ਨਿਭਾਇਆ, ਇਸ ਗੁਰਸਿੱਖ ਨੇ ਨਾਮ ਜਪਿਆ, ਮੈਨੂੰ ਵੀ ਜਪਣਾ ਚਾਹੀਦਾ, ਸਿੱਖੀ ਸਿਦਕ ਨਿਭਾਉਣਾ ਚਾਹੀਦਾ, ਪਰ ਉਹਨਾਂ ਦੀ ਧੂਫ ਬੱਤੀ ਕਰਨੀ ਇਹ ਉਹਨਾਂ ਦਾ ਵੀ ਨਰਾਦਰ ਹੈ। ਗੁਰੂਆਂ ਵਾਂਗ ਗੁਰਸਿੱਖਾਂ ਦੀਆਂ ਤਸਵੀਰਾਂ ਪੂਜਣੀਆਂ ਮੈਂ ਸਮਝਦਾ ਉਹਨਾਂ ਦਾ ਨਰਾਦਰ ਹੈ, ਗੁਰੂਆਂ ਦਾ ਹਿਰਦੇ ਵਿੱਚ ਸਤਿਕਾਰ ਕਰਨਾ। ਗੁਰਸਿੱਖਾਂ ਨੇ ਹਮੇਸ਼ਾ ਹੀ ਉਹ ਸਾਧੂ ਸਤਿਪੁਰਖ ਜਿਹੜੇ ਹੋਏ ਉਹਨਾਂ ਨੇ ਆਪਣੇ ਸਰੀਰਾਂ ਨਾਲ ਨਹੀਂ, ਉਹਨਾਂ ਨੇ ਗੁਰੂ ਨਾਲ ਜੋੜਿਆ, ਅਤੇ ਜਿਹਨੇ ਗੁਰੂ ਨਾਲ ਜੋੜਿਆ ਉਹੀ ਸਾਧੂ ਹੈ, ਗੁਰਸਿੱਖ ਹੈ, ਮਹਾਤਮਾ ਹੈ। ਜਿਹੜਾ ਆਪਣੇ ਸਰੀਰ ਨਾਲ ਜੋੜਦਾ ਉਹ ਸਾਧੂ ਮਹਾਤਮਾ ਗੁਰਸਿੱਖ ਨਹੀਂ ਹੈ, ਉਹ ਤਾਂ ਦੁਕਾਨਦਾਰੀ ਸਿਸਟਮ ਹੈ। ਜਿੱਥੇ ਤਸਵੀਰਾਂ ਨਾਲ ਜੋੜਿਆ ਜਾਂਦਾ ਉਹ ਦੁਕਾਨਦਾਰੀ ਸਿਸਟਮ ਹੈ, ਜੁੜਨਾ ਤਾਂ ਸ਼ਬਦ ਦੇ ਨਾਲ ਚਾਹੀਦਾ ਸਾਨੂੰ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਤਿਗੁਰੂ ਉਚਾਰਨ ਕਰਦੇ ਸਦਾ ਸਦਾ ਹਰ ਜਾਪੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦਾ ਸਦਾ ਸਿਮਰਨ ਕਰੋ, ਉਹਨੂੰ ਜਪਣਾ ਕਰੋ। ਜੇ ਦੁਨਿਆਵੀ ਰੂਪ ਦੇ ਅੰਦਰ ਕਈ ਵੀਰ ਮਿਲਦੇ ਅਸੀਂ ਤਾਂ ਫਲਾਣੇ ਨੂੰ ਗੁਰੂ ਧਾਰਿਆ, ਕਿਸੇ ਦੇਹਧਾਰੀ ਗੁਰੂ ਨੂੰ, ਅਤੇ ਕਈ ਕਹਿਣਗੇ ਅਸੀਂ ਕਿਸੇ ਸੰਤ ਤੋਂ ਨਾਮ ਲਿਆ, ਅਸੀਂ ਤਾਂ ਉਹਨੂੰ ਗੁਰੂ ਧਾਰਿਆ। ਗੁਰਮੁਖ ਪਿਆਰੇ ਉਹ ਜ਼ਿੰਦਗੀ ਤਿਲਕਣਬਾਜ਼ੀ ਹੈ। ਮੈਂ ਬੇਨਤੀ ਕਰਾਂ ਮਨੁੱਖਾ ਸਰੀਰ ਤਿਲਕਣਬਾਜ਼ੀ ਹੈ, ਵਾਹਿਗੁਰੂ ਕਿਰਪਾ ਕਰਕੇ ਕਿਸੇ ਦਾ ਜੀਵਨ ਸਾਫ਼ ਸੁਥਰਾ ਸੰਸਾਰ ਦੇ ਵਿੱਚੋਂ ਚੱਲਿਆ ਜਾਵੇ, ਨਹੀਂ ਤਾਂ ਇੱਥੇ ਮਨੁੱਖ ਤਿਲਕਦੇ ਵੇਖੇ ਹੈ, ਤਿਲਕਣਬਾਜ਼ੀ ਹੈ ਸੰਸਾਰ, ਅਤੇ ਇਸ ਤਿਲਕਣਬਾਜ਼ੀ ਵਿੱਚ ਪਤਾ ਨਹੀਂ ਕਦੋਂ ਕੌਣ ਤਿਲਕ ਸਕਦਾ, ਮਨ ਨੂੰ ਨਿਰਾਸ਼ਤਾ ਹੋ ਸਕਦੀ ਹੈ। ਕਦੇ ਵੀ ਬੰਦੇ ਨੂੰ ਵੈਸੇ ਰੱਬ ਦਾ ਰੂਪ ਸਮਝਣਾ, ਹਰ ਮਨੁੱਖ ਨੂੰ, ਹਰ ਮਨੁੱਖ ਵਿੱਚ ਰੱਬ ਦੀ ਜੋਤ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਆਖਿਆ ਪਰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਰੱਬ ਕਰਕੇ ਪੂਜਣਾ ਇਹ ਗੁਰਮਤ ਨਹੀਂ ਹੈ, ਵਿਅਕਤੀ ਵਿਸ਼ੇਸ਼ ਨੂੰ ਰੱਬ ਕਰਕੇ ਪੂਜਣਾ ਇਹ ਗੁਰਮਤ ਨਹੀਂ ਹੈ। ਵਿਅਕਤੀ ਦਾ ਪਤਾ ਨਹੀਂ ਜ਼ਿੰਦਗੀ ਵਿੱਚ ਕਦੋਂ ਤਿਲਕਣਬਾਜ਼ੀ ਵਿੱਚ ਤਿਲਕ ਜਾਵੇ, ਤਾਂ ਹੀ ਸਾਧੂ ਸਤਿਪੁਰਖ ਮਹਾਤਮਾ ਹਮੇਸ਼ਾ ਆਪਣੇ ਆਪ ਨੂੰ ਨੀਵਾਂ ਦਰਸਾ ਕੇ ਨਾਮ ਜਪਦੇ ਹੋਏ, ਕਿਉਂਕਿ ਸਬਰ ਅੰਦਰ ਸਾਬਰੀ ਤਾਨੇ ਵੈ ਜਾ ਲੇਨ ਹੋਣ ਨਜ਼ੀਕ ਖੁਦਾਏ ਦਾ ਭੇਤ ਨਾ ਕਿੱਸੈ ਦੇਣ, ਉਹ ਕਿਤੇ ਨੁਮਾਇਸ਼ਾਂ ਨਹੀਂ ਲਾਉਂਦੇ, ਉਹ ਸ਼ਬਦ ਨਾਲ ਜੋੜਦੇ, ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਨਾਲ ਜੋੜਦੇ ਆ। ਅਤੇ ਜਿੱਥੇ ਦੁਕਾਨਦਾਰੀ ਸਿਸਟਮ ਹੈ ਉੱਥੇ ਗੁਰਮੁਖ ਪਿਆਰੇ ਉਹ ਨੁਮਾਇਸ਼ਾਂ ਲੱਗਦੀਆਂ, ਕੰਨਾਂ 'ਚ ਫੂਕੀਆਂ ਮਾਰੀਆਂ ਜਾਂਦੀਆਂ, ਮੰਤਰ ਦਿੱਤੇ ਜਾਂਦੇ ਆ। ਅੱਜ ਕੱਲ੍ਹ ਤਾਂ ਵੱਡਾ ਪਖੰਡ ਚੱਲਿਆ, ਆਪ ਦੀਆਂ ਫੋਟੋਆਂ ਦੇ ਲੌਕਟ ਹੀ ਗਲਾਂ 'ਚ ਪਵਾਉਣੇ ਸ਼ੁਰੂ ਕਰ ਦਿੱਤੇ ਦੇਹਧਾਰੀਆਂ ਨੇ, ਆਪ ਦੀਆਂ ਫੋਟੋਆਂ ਲਵਾ ਕੇ ਲੌਕਟ, ਜਿਉਂਦੇ ਜੀ ਕਦੇ ਕਿਸੇ ਰਹਿਬਰ ਨੇ ਆਪਣੀ ਪੂਜਾ ਨਹੀਂ ਕਰਵਾਈ, ਕਿਸੇ ਸਾਧੂ ਸਤਿਪੁਰਖ ਨੇ ਆਪਣੀ ਪੂਜਾ ਨਹੀਂ ਕਰਵਾਈ, ਪਰ ਅੱਜ ਦੇਹਧਾਰੀ ਪਖੰਡੀ ਗੁਰੂ ਮਨਮਤੀ ਦੁਕਾਨਦਾਰੀ ਸਿਸਟਮ ਉਹ ਆਪਦੇ ਹੀ ਲੋਕਟਾਪ ਦੀਆਂ ਫੋਟੋਆਂ ਲਵਾ ਕੇ ਲੋਕਾਂ ਦੇ ਗਲਾਂ 'ਚ ਪਾਉਣ ਲੱਗ ਗਏ ਹੈ ਔਰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਇੰਨੇ ਚੇਲੇ ਉਹ ਗਿਣਤੀ ਵਧਾ ਰਹੇ ਹੈ ਕਿਉਂਕਿ ਰਾਜਨੀਤਿਕ ਪਾਰਟੀਆਂ ਦੇ ਨਾਲ ਨੋਟਾਂ ਅਤੇ ਵੋਟਾਂ ਦੇ ਸਮਝੌਤੇ ਕਰਨੇ ਕਿ ਇੰਨੇ ਪੈਰੋਕਾਰ ਹੈ ਸਾਡੇ ਇੰਨੇ ਅਸੀਂ ਲੋਕਟ ਪਵਾ ਚੁੱਕੇ ਹਾਂ ਇੰਨਾ ਸਾਡੇ ਰਜਿਸਟਰ ਦੇ ਵਿੱਚ ਨੋਟ ਹੋ ਚੁੱਕੇ ਆ ਸਾਡੀ ਗਿਣਤੀ ਹਜ਼ਾਰਾਂ 'ਚ ਹੈ ਲੱਖਾਂ 'ਚ ਕਰੋੜਾਂ 'ਚ ਹੈ ਅਤੇ ਉਹਦਾ ਫਿਰ ਰਾਜਨੀਤਿਕ ਪਾਰਟੀਆਂ ਤੋਂ ਮੁੱਲ ਵੱਟਣਾ ਤਾਂ ਹੀ ਅਸੀਂ ਦੇਖ ਰਹੇ ਹਾਂ ਗੁਰਮੁਖ ਪਿਆਰਿਓ ਆਮ ਬੰਦਾ ਤਾਂ ਕੋਈ ਮਾੜੀ ਜਿਹੀ ਵੀ ਗਲਤੀ ਕਰ ਲਵੇ ਜੇਲ੍ਹ ਦੀਆਂ ਸਲਾਖਾਂ ਮੁਕੱਦਮੇ ਭਾਵੇਂ ਗਲਤੀ ਨਾ ਵੀ ਹੋਵੇ ਪਰ ਜਿਹੜਾ ਦੇਹਧਾਰੀ ਸਿਸਟਮ ਦੇਹਧਾਰੀ ਗੁਰੂ ਡੰਮ ਵੱਡੇ ਵੱਡੇ ਕਤਲ ਅਤੇ ਕੁਕਰਮ ਉਹਨਾਂ ਦੇ ਕੀਤੇ ਹੋਏ ਪਰ ਸਰਕਾਰਾਂ ਕੁਝ ਨਹੀਂ ਕਹਿੰਦੀਆਂ ਕਿਉਂਕਿ ਵੋਟ ਸਿਸਟਮ ਸਟਰੋਂਗ ਹੈ ਨੋਟ ਸਿਸਟਮ ਸਟਰੋਂਗ ਹੈ ਉਹਨਾਂ ਕੋਲ ਉਹ ਅਫਸਰਾਂ ਨੂੰ ਖਰੀਦਦੇ ਮੰਤਰੀਆਂ ਨੂੰ ਖਰੀਦਦੇ ਅਦਾਲਤਾਂ ਨੂੰ ਖਰੀਦਦੇ ਇਨਸਾਫ ਨਹੀਂ ਹੁੰਦਾ ਮਾਫ਼ ਕਰਿਓ ਜਦੋਂ ਇਨਸਾਫ ਨਹੀਂ ਹੁੰਦਾ ਤਾਂ ਹੀ ਬਗਾਵਤਾਂ ਜਨਮ ਲੈਂਦੀਆਂ ਨੇ ਜਦੋਂ ਇਨਸਾਫ ਨਹੀਂ ਹੁੰਦਾ ਬਗਾਵਤਾਂ ਜਨਮ ਲੈਂਦੀਆਂ ਨੇ ਫਿਰ ਸਿੱਟੇ ਸਮਾਜ ਨੂੰ ਭੁਗਤਣੇ ਪੈਂਦੇ ਆ ਸਾਡੇ ਅੱਜ ਨਿਆਂਕਾਰੀ ਸਿਸਟਮ ਵੀ ਐਸਾ ਹੋ ਚੁੱਕਿਆ ਤੁਸੀਂ ਕੱਲ੍ਹ ਪਰਸੋਂ ਦੀਆਂ ਅਖਬਾਰਾਂ ਵਿੱਚ ਪੜ੍ਹਿਆ ਹੋਵੇਗਾ ਕਿ ਇੱਕ ਦੇਹਧਾਰੀ ਗੁਰੂ ਪਖੰਡੀ ਜਿਸ ਨੇ ਗੁਰੂ ਸਾਹਿਬ ਦੀਆਂ ਪਰੰਪਰਾਵਾਂ ਕਤਲ ਕਰਨ ਦੀ ਕੋਸ਼ਿਸ਼ ਕੀਤੀ ਉਹਨੂੰ ਤਾਂ ਅੱਜ ਤੱਕ ਕੋਈ ਸਜ਼ਾ ਨਹੀਂ ਪਰ ਕੁਝ ਗੁਰਸਿੱਖਾਂ ਨੇ ਜੇ ਜੋਸ਼ ਵਿੱਚ ਆ ਕੇ ਅਤੇ ਗੁਰਮੁਖ ਪਿਆਰਿਓ ਦੇ ਗੁਨਾਹਾਂ ਦੀ ਸਜ਼ਾ ਭੁਗਤਾਉਣ ਦਾ ਯਤਨ ਕੀਤਾ ਅਤੇ ਦਸ ਦਸ ਸਾਲ ਦੀ ਕੈਦ ਪਰਸੋਂ ਸੁਣਾ ਦਿੱਤੀ ਹੈ ਪੰਜ ਪੰਜ ਸਾਲ ਦੀ ਕੈਦ ਸੁਣਾ ਦਿੱਤੀ ਪੰਜ ਪੰਜ ਹਜ਼ਾਰ ਦਾ ਜੁਰਮਾਨਾ ਸੁਣਾ ਦਿੱਤਾ ਨੀਲੋਂ ਖੇੜੀ ਕਾਂਡ ਤੁਸੀਂ ਮੀਡੀਏ ਵਿੱਚ ਪੜ੍ਹਿਆ ਦੇਹਧਾਰੀ ਸਿਸਟਮ ਨੋਟ ਵੋਟ ਇਹ ਕਿਉਂ ਲੋਕਟ ਪਵਾਏ ਜਾ ਰਹੇ ਆ ਕਿਉਂ ਰਜਿਸਟਰ ਦੇ ਉੱਤੇ ਇਹੋ ਜਿਹੀਆਂ ਗੱਲਾਂ ਗਿਣਤੀਆਂ ਨੋਟ ਰਾਜਨੀਤਿਕ ਸਿਸਟਮ ਵੋਟ ਸਿਸਟਮ ਅਸੀਂ ਉਸ ਦਾ ਹਿੱਸਾ ਬਣ ਰਹੇ ਹਾਂ ਪਰ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ ਸਾਨੂੰ ਸ਼ਬਦ ਨਾਲ ਜੁੜਨਾ ਚਾਹੀਦਾ ਸਾਨੂੰ ਗੁਰੂ ਨਾਲ ਜੁੜਨਾ ਚਾਹੀਦਾ ਅਤੇ ਉਹ ਲੋਕ ਅੱਜ ਉਹਨਾਂ ਦੀ ਸੱਚਾਈ ਦੁਨੀਆ ਦੇ ਸਾਹਮਣੇ ਕਤਲਾਂ ਕੁਕਰਮਾਂ ਵਿੱਚ ਘਿਰੇ ਹੋਏ ਜੋ ਮਨੁੱਖਤਾ ਨਾਲ ਜ਼ਿਆਦਤੀਆਂ ਮਨੁੱਖੀ ਅਧਿਕਾਰਾਂ ਨਾਲ ਜ਼ਿਆਦਤੀਆਂ ਕੀਤੀਆਂ ਨੇ ਅੱਜ ਕਿਵੇਂ ਗੁਰਮੁਖ ਪਿਆਰਿਓ ਤੁਸੀਂ ਮੀਡੀਆ ਦੇ ਅੰਦਰ ਪੜ੍ਹਦੇ ਹੋ ਕਿ ਉਹਨਾਂ ਲੋਕਾਂ ਨੇ ਕਿਸ ਤਰੀਕੇ ਦੇ ਨਾਲ ਮਨੁੱਖਤਾ 'ਤੇ ਜ਼ੁਲਮ ਢਾਏ ਅਤੇ ਮੈਂ ਬੇਨਤੀ ਕਰਾਂ ਦੁਕਾਨਦਾਰੀ ਸਿਸਟਮ ਸਾਨੂੰ ਇਸ ਦਾ ਹਿੱਸਾ ਨਹੀਂ ਬਣਨਾ ਚਾਹੀਦਾ ਸਤਿਗੁਰ ਕਹਿ ਰਹੇ ਸਦਾ ਸਦਾ ਹਰ ਜਾਪੇ ਸਦਾ ਸਦਾ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰਨਾ ਚਾਹੀਦਾ ਦੁਨੀਆ ਤਿਲਕਣ ਬਾਜੀ ਹੈ ਦੇਹ ਪਤਾ ਨਹੀਂ ਸਰੀਰ ਕਦੋਂ ਤਿਲਕ ਸਕਦਾ ਵਾਹਿਗੁਰੂ ਆਪ ਕਿਰਪਾ ਕਰਕੇ ਬਚਾ ਲਵੇ ਜਿਵੇਂ ਭਾਈ ਜੋਗਾ ਜੀ ਨੂੰ ਚੌਂਕੀਦਾਰ ਬਣ ਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਾਇਆ ਸਾਰੀ ਰਾਤ ਪਹਿਰਾ ਦੇਵੇ ਆਪ ਚੌਂਕੀਦਾਰ ਹੋ ਕੇ ਆਪ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕਰਕੇ ਨਹੀਂ ਤਾਂ ਨਰਕੇ ਅੱਗ ਦੇ ਅੰਦਰ ਡਿੱਗ ਜਾਣਾ ਜੀਵਨ ਬਰਬਾਦ ਹੋ ਜਾਣ ਦੁਨੀਆ ਤਿਲਕਣ ਬਾਦੀ ਮਨੁੱਖ ਨੂੰ ਦੇਹਧਾਰੀ ਵਿਅਕਤੀ ਨੂੰ ਵਿਅਕਤੀ ਵਿਸ਼ੇਸ਼ ਨੂੰ ਰੱਬ ਕਰਕੇ ਪੂਜਣਾ ਇਹ ਗੁਰਮੁਖ ਪਿਆਰਿਓ ਅਗਿਆਨਤਾ ਹੈ ਕਿਸੇ ਦਰਵੇਸ਼ ਮਹਾਂਪੁਰਖ ਨੂੰ ਇੱਕ ਵੇਸਵਾ ਨੇ ਸਵਾਲ ਕੀਤਾ ਆਪਨੇ ਅਕਸਰ ਸੁਣਿਆ ਹੋਵੇਗਾ ਕਿ ਉਹ ਕਹਿਣ ਲੱਗੀ ਕਹਿੰਦੀ ਮਹਾਤਮਾ ਜੀ ਉਹ ਦਰਵੇਸ਼ ਮਹਾਂਪੁਰਖਾਂ ਦੇ ਲੰਬੇ ਦਾੜੇ ਵੱਲ ਦੇਖ ਕੇ ਕਹਿਣ ਲੱਗੀ ਮੇਰੀ ਕੂਕਰ ਕੁੱਤੀਆ ਮੇਰੀ ਕੁੱਤੀ ਦੀ ਪੂਸ ਪਵਿੱਤਰ ਹੈ ਕਿ ਤੁਹਾਡਾ ਦਾੜਾ ਪਵਿੱਤਰ ਹੈ ਮਹਾਂਪੁਰਖ ਚੁੱਪ ਹੋ ਗਏ ਸੁਣ ਕੇ ਕੋਈ ਜਵਾਬ ਨਹੀਂ ਦਿੱਤਾ ਵਿਸ਼ਵਾ ਨੇ ਆਖਿਆ ਮਹਾਂਪੁਰਖੋ ਸਾਧੂਓ ਜਵਾਬ ਦਿਓ ਕਹਿੰਦੇ ਕੋਈ ਨਹੀਂ ਬੇਟਾ ਕਦੇ ਸਮਾਂ ਆਵੇਗਾ ਜਵਾਬ ਦੇਵਾਂਗੇ ਜਦੋਂ ਅੰਤਮ ਸਮਾਂ ਆ ਗਿਆ ਆਤਮਦਰਸ਼ੀ ਮਹਾਤਮਾ ਸਨ ਸ਼ਬਦ ਨਾਲ ਜੁੜੇ ਹੋਏ ਅੰਤਲਾ ਸਮਾਂ ਜਦੋਂ ਦੇਖ ਲਿਆ ਕਿਉਂਕਿ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਮਨੁੱਖ ਨੂੰ ਪਤਾ ਲੱਗ ਜਾਂਦਾ ਜਿਵੇਂ ਖੁਰਮੇ ਨਗਰ 'ਚ ਗੁਰੂ ਨਾਨਕ ਸਾਹਿਬ ਨੇ ਆਖਿਆ ਮਰਦਾਨਿਆਂ ਦੱਸ ਕਿਵੇਂ ਲੱਗਦਾ ਸਮਾਂ ਅੰਤਮ ਤੇਰਾ ਨੇੜੇ ਆ ਜਦੋਂ ਗੁਰੂ ਨੇ ਉਹਦੀ ਮਾਇਆ ਚੱਕੀ ਸਾਰੀ ਉਮਰ ਮਾਇਆ ਦੇ ਅਧੀਨ ਰੱਖ ਕੇ ਦੁਨੀਆ ਨੂੰ ਤਾਰਨ ਦਾ ਕਾਰਨ ਬਣਾਇਆ ਅੰਤਲੇ ਸਮੇਂ ਜਦੋਂ ਗਿਆਨ ਬਖਸ਼ਿਆ ਅਤੇ ਇਤਿਹਾਸ ਵਿੱਚ ਲਿਖਿਆ ਭਾਈ ਮਰਦਾਨਾ ਜੀ ਨੇ ਆਪਣੇ ਸਵਾਸ ਗਿਣ ਕੇ ਦੱਸ ਦਿੱਤੇ ਸੀ ਕਹਿੰਦਾ ਮਹਾਰਾਜ ਮੇਰੇ 9 ਸਾਹ ਬਾਕੀ ਰਹਿ ਗਏ ਆ ਗੱਜ ਕੇ ਆਖੋ ਸਤਨਾ 9 ਸਵਾਸ ਬਾਕੀ ਰਹਿ ਗਏ ਆਉਣ ਵਾਲੇ 9 ਤੋਂ ਬਾਅਦ ਸਰੀਰ ਜਿਹੜਾ ਹੈ ਖਤਮ ਹੋ ਜਾਣਾ ਕਾਇਆ ਮਡੋਲੀ 'ਚੋਂ ਜੋਤ ਨੇ ਭੌਰ ਨੇ ਉਡਾਰੀ ਮਾਰ ਜਾਣੀ ਆਪ ਜੀ ਦੇ ਚਰਨਾਂ ਵਿੱਚ ਜਦੋਂ ਕਿਰਪਾ ਹੁੰਦੀ ਹੈ ਸਭ ਗੁਰਮੁਖ ਪਿਆਰਿਓ ਦੱਸਿਆ ਜਾਂਦ ਮਹਾਂਪੁਰਖਾਂ ਨੂੰ ਆਤਮਦਰਸ਼ੀ ਮਹਾਤਮਾ ਦਰਵੇਸ਼ ਸਾਧੂ ਅੰਤਲਾ ਸਮਾਂ ਆਇਆ ਸੇਵਕ ਸੇਵਾ ਦੇ ਆਧਾਰ ਸੰਗਤਾਂ ਕੋਲ ਬੈਠੀਆਂ ਨੇ ਮਹਾਂਪੁਰਖਾਂ ਤੋਂ ਉਪਦੇਸ਼ ਲੈ ਰਹੀਆਂ ਨੇ ਜਾਂਦੀ ਵਾਰ ਦਾ ਅਤੇ ਸਾਧੂ ਬੋਲੇ ਕਹਿੰਦੇ ਸੇਵਾਦਾਰੋ ਸੇਵਕੋ ਜਾਓ ਇਸ ਵੇਸਵਾ ਨੂੰ ਬੁਲਾ ਕੇ ਲਿਆਓ ਹੈਰਾਨ ਹੋ ਗਏ ਸੇਵਾਦਾਰ, ਸ਼ੰਕਾ ਸਾਡੇ ਮਨ ਵਿੱਚ ਝੱਟ ਫੁੱਟ ਪੈਂਦੀ ਹੈ, ਸ਼ੰਕਾ ਫੁੱਟ ਪਈ। ਕਹਿੰਦੇ ਵਾਹ, ਅਸੀਂ ਤਾਂ ਬੜਾ ਸਾਧੂ ਸਮਝਦੇ ਸੀ, ਮਰਨ ਲੱਗਾ ਵੇਸ਼ਵਾ ਨੂੰ ਯਾਦ ਕਰੀ ਜਾਂਦਾ। ਮਰਨ ਲੱਗਾ ਕਹਿੰਦਾ ਵੇਸ਼ਵਾ ਨੂੰ ਬੁਲਾ ਕੇ ਲਿਆਓ, ਦੱਸੋ ਵੇਸ਼ਵਾ ਤੱਕ ਕੰਮ ਕੀ ਰਹਿ ਗਿਆ ਸਾਧੂ ਨੂੰ, ਅੰਤਲਾ ਸਮਾਂ ਆਖਰੀ ਸਵਾਸ ਗਿਣ ਰਿਹਾ। ਪਰ ਚਲੋ ਸਤਿਬਚਨ ਕਹਿ ਕੇ ਚਲੇ ਗਏ। ਸ਼ੰਕਾ ਬੜੀ ਜਲਦੀ ਪੈਦਾ ਹੁੰਦੀ ਹੈ, ਦੁਨੀਆਂ ਦੇ ਅੰਦਰ ਵਰਤਾਰਾ ਐਸਾ ਵਰਤ ਰਿਹਾ ਗੁਰਮੁਖ ਪਿਆਰਿਓ। ਸੋ ਸਾਡੀ ਬਿਰਤੀ ਐਸੀ ਬਣ ਗਈ ਹੈ ਕਿ ਅਸੀਂ ਮਾੜਾ ਜ਼ਿਆਦਾ ਦੇਖਦੇ, ਮਾੜਾ ਜ਼ਿਆਦਾ ਸੁਣਦੇ, ਮਾੜਾ ਛੇਤੀ ਸਮਝਦੇ ਹਾਂ। ਦੁਨੀਆਂ 'ਤੇ ਕਿਤੇ ਸਕੇ ਭੈਣ ਭਰਾ ਵੀ ਤੁਰੇ ਜਾ ਰਹੇ ਹੁਣ ਸੜਕ ਦੇ ਉੱਤੇ, ਪਰ ਸਾਡੀ ਨਿਗਾਹ ਉਹਨਾਂ ਨੂੰ ਗਲਤ ਦੇਖਦੀ, ਕਿਉਂਕਿ ਸਾਡੀ ਸੋਚ ਸਾਡੇ ਦਿਮਾਗ ਵਿੱਚ ਐਸਾ ਭਰਿਆ ਗਿਆ। ਪਰ ਜੇ ਗੁਰਮੁਖ ਸੋਚ ਹੋਵੇ ਤਾਂ ਗੁਰਮੁਖ ਪਿਆਰਿਓ ਐਸਾ ਨਹੀਂ ਸੋਚੇਗਾ, ਉਹਨਾਂ ਦਾ ਕੋਈ ਵੀ ਰਿਸ਼ਤਾ ਹੋ ਸਕਦਾ। ਐਸੀ ਸੋਚ ਨਹੀਂ ਮਨ ਦੇ ਅੰਦਰ ਲਿਆਉਣਾ ਚਾਹੀਦੀ। ਉਹ ਦਰਵੇਸ਼ ਮਹਾਂਪੁਰਖਾਂ ਜਦੋਂ ਆਖਿਆ ਸ਼ੰਕਾ ਪੈਦਾ ਹੋ ਗਈ, ਕਹਿੰਦੇ ਮਰਨ ਲੱਗਾ ਸਾਧੂ ਵੇਸ਼ਵਾ ਨੂੰ ਯਾਦ ਕਰਦਾ, ਬੁਲਾਇਆ ਗਿਆ ਵੇਸ਼ਵਾ ਆਈ। ਅਤੇ ਮਹਾਂਪੁਰਖ ਕਹਿੰਦੇ ਬੇਟਾ ਤੂੰ ਮੈਨੂੰ ਕਦੇ ਜ਼ਿੰਦਗੀ ਜਦੋਂ ਭਰ ਜਵਾਨੀ 'ਚ ਸੀ ਮੈਂ ਤੂੰ ਸਵਾਲ ਕੀਤਾ ਸੀ ਕਿ ਮਹਾਂਪੁਰਖ ਤੁਹਾਡਾ ਦਾੜਾ ਪਵਿੱਤਰ ਹੈ ਕਿ ਮੇਰੇ ਕੁੱਤੀ ਦੀ ਪੂਛ ਪਵਿੱਤਰ, ਮੇਰੀ ਕੁੱਤੀਆ ਦੀ ਪੂਛ ਪਵਿੱਤਰ ਹੈ। ਕਹਿੰਦੇ ਅੱਜ ਮੈਂ ਇਸ ਜਵਾਬ ਦੇਣ ਦੇ ਸਮਰੱਥ ਹਾਂ, ਜ਼ਿੰਦਗੀ ਬੀਤ ਗਈ ਹੈ, ਸੰਸਾਰ ਤੋਂ ਚਲਾਣਾ ਕਰ ਰਿਹਾ। ਕਹਿਣ ਲੱਗੇ ਬੇਟਾ ਤੇਰੀ ਕੁੱਤੀਆ ਦੀ, ਤੇਰੀ ਕੁੱਤੀ ਦੀ ਪੂਛ ਨਾਲੋਂ ਮੇਰੀ ਦਾੜੀ ਪਵਿੱਤਰ ਹੈ। ਅਤੇ ਉਹ ਵੇਸ਼ਵਾ ਬੋਲੀ ਕਹਿੰਦੀ ਸਾਧੂ ਉਹ ਇਹੀ ਬਚਨ ਕਰਨਾ ਸੀ ਉਦੋਂ ਕਹਿ ਦਿੰਦੇ। ਮਹਾਂਪੁਰਖ ਮੁਸਕਰਾ ਪਏ, ਆਖਿਆ ਨਹੀਂ ਬੇਟਾ ਉਦੋਂ ਜ਼ਿੰਦਗੀ ਦੀ ਬੇੜੀ ਅਜੇ ਮੰਝ ਧਾਰ ਵਿੱਚ ਸੀ, ਕੌਨਫੀਡੈਂਸ ਦੇ ਨਾਲ, ਭਰੋਸੇ ਨਾਲ, ਦਾਅਵੇ ਨਾਲ ਕੁਝ ਨਹੀਂ ਸੀ ਕਿਹਾ ਜਾ ਸਕਦਾ। ਅੱਜ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੈਂ ਜਿਸ ਤਰ੍ਹਾਂ ਦਾ ਸੰਸਾਰ ਵਿੱਚ ਆਇਆ ਗੁਰੂ ਦੀ ਕਿਰਪਾ ਨਾਲ ਉਸੇ ਤਰ੍ਹਾਂ ਜਾ ਰਿਹਾ। ਕਬੀਰ ਜਗ ਕਾਜਲ ਕੀ ਕੋਠੜੀ ਅੰਧ ਪਰੇ ਤ ਸਮਾਹੇ, ਹਉਂ ਬਲਿਹਾਰੀ ਤਿੰਨ ਕਹੋ ਪੈਸ ਜੋ ਨੀਕ ਸਜਾਏ। ਕੋਲਿਆਂ ਦੀ ਕੋਠੜੀ ਸੰਸਾਰ ਵਿੱਚ ਆ ਕੇ ਅਤੇ ਜਿਹੜੇ ਕਾਲਖ ਲੱਗਣ ਤੋਂ ਬਿਨਾਂ ਸੰਸਾਰ ਤੋਂ ਚਲੇ ਜਾਂਦੇ ਆ ਸਤਿਗੁਰ ਦੇ ਭਗਤ। ਬਾਬਾ ਕਬੀਰ ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ, ਗੁਰੂ ਵੀ ਬਲਹਾਰ ਜਾਂਦਾ ਉਹਨਾਂ ਤੋਂ। ਇਸ ਕਰਕੇ ਗੁਰਮੁਖ ਪਿਆਰਿਓ ਜ਼ਿੰਦਗੀ ਤਿਲਕਣ ਬਾਜੀ, ਮਨੁੱਖਾ ਸਰੀਰ ਨੂੰ ਪੂਜਿਆ ਨਹੀਂ ਜਾ ਸਕਦਾ। ਹੁਣ ਤਾਂ ਬਹੁਤ ਐਸੇ ਲੋਕ ਪਖੰਡੀ ਪੈਦਾ ਹੋ ਗਏ, ਉਹਨਾਂ ਨੇ ਗੁਰ ਪੂਜਾ ਉਤਸਵ ਮਨਾਉਣਾ ਸ਼ੁਰੂ ਕਰ ਦਿੱਤਾ, ਆਪ ਵਿਚਾਲੇ ਬੈਠ ਜਾਣਾ ਅਤੇ ਆਲੇ ਦੁਆਲੇ ਸੇਵਾਦਾਰਾਂ ਤੋਂ ਫੁੱਲਾਂ ਦੀ ਵਰਖਾ, ਆਤਰ ਦੀ ਵਰਖਾ, ਅਤੇ ਕਹਿਣਾ ਗੁਰ ਪੂਜਾ ਉਤਸਵ ਹੈ। ਪੰਜਾਬ ਦੀ ਧਰਤੀ 'ਤੇ ਐਸਾ ਵਰਤਾਰਾ ਵਰਤ ਰਿਹਾ, ਬਾਹਰ ਦੀ ਤਾਂ ਗੱਲ ਛੱਡੋ, ਜੋ ਗੁਰੂਆਂ ਪੀਰਾਂ ਭਗਤਾਂ ਫਕੀਰਾਂ ਦੀ ਧਰਤੀ ਜਿੱਥੇ ਕਦੇ ਸਤਿਗੁਰਾਂ ਗੁਰਮਤਿ ਦੇ ਪ੍ਰਚਾਰ ਨੂੰ, ਗੁਰਸਿੱਖੀ ਨੂੰ ਪ੍ਰਫੁੱਲਿਤ ਕੀਤਾ। ਰਹੋ ਵਿਚਾਰ ਸਤਿਗੁਰ ਸੱਚੇ ਪਾਤਸ਼ਾਹ ਬਚਨ ਕਰ ਰਹੇ, ਭਾਈ ਸਰੀਰਾਂ ਨੂੰ ਨਹੀਂ ਪੂਜਣਾ, ਵਾਹਿਗੁਰੂ ਨੂੰ ਪੂਜਣਾ, ਉਹ ਅਕਾਲ ਪੁਰਖ ਨੂੰ ਪੂਜਣਾ ਹੈ। ਪੂਜਣੇ ਯੋਗ ਹੀ ਉਹ ਹੈ, ਸਦਾ ਸਦਾ ਹਰ ਜਾਪੇ, ਉਹ ਵਾਹਿਗੁਰੂ ਪਰਮੇਸ਼ਰ ਦਾ ਜਾਪ ਕਰੋ। ਪ੍ਰਭ ਬਾਲਕ ਰਾਖੇ ਆਪੇ, ਉਹ ਵਾਹਿਗੁਰੂ ਪਰਮੇਸ਼ਰ ਆਪਣੇ ਬਾਲਕਾਂ ਨੂੰ ਆਪ ਹੀ ਰੱਖਦਾ, ਆਪਣੇ ਬੱਚਿਆਂ ਨੂੰ ਜਿਹੜੇ ਉਹਨੂੰ ਸਿਮਰਦੇ ਆ ਉਹਨਾਂ ਦੀ ਰੱਖਿਆ ਕਰਦਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਰੱਖਿਆ ਉਸ ਵਾਹਿਗੁਰੂ ਨੇ ਕੀਤੀ, ਹਰ ਗੋਬਿੰਦ ਨਵਾਂ ਨਰੋਵਾ। ਸੀਤਲਾ ਠਾਕ ਰਹਾਈ, ਅਤੇ ਸੀਤਲਾ ਚੇਚਕ ਦੀ ਬਿਮਾਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਉਹ ਵਾਹਿਗੁਰੂ ਨੇ ਠਾਕ ਲਈ ਹੈ, ਰੋਕ ਲਈ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ, ਅਤੇ ਜੇ ਤੁਸੀਂ ਉਸ ਵਾਹਿਗੁਰੂ ਦੇ ਸਿਮਰਨ ਨਾਲ ਜੁੜੋਗੇ ਤਾਂ ਤੁਹਾਡੇ 'ਤੇ ਵੀ ਕਿਰਪਾ ਹੋਵੇ, ਜੇ ਆਪਾਂ ਜੁੜਾਂਗੇ ਗੁਰਮੁਖ ਪਿਆਰਿਓ ਤਾਂ ਆਪਣੇ 'ਤੇ ਵੀ ਸਤਿਗੁਰ ਦੀ ਕਿਰਪਾ ਹੋਵੇਗੀ। ਵਿਘਣ ਗਏ ਹਰ ਨਾਈ, ਅਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆਂ ਸਾਰੇ ਹੀ ਵਿਘਣ ਦੂਰ ਹੋ ਜਾਂਦੇ ਆ। ਨਾਈ ਇਹਨੂੰ ਇਸ ਤਰੀਕੇ ਨਾਲ ਉਚਾਰਨ ਕਰਨਾ, ਨਾਈ ਦਾ ਅਰਥ ਨਾਮ ਹੈ। ਇੱਥੇ ਕਈ ਵਾਰ ਨਹਾਈ ਪਾਠ ਭਾਰਾ ਕਰਦੇ ਨੇ, ਨਹਾਈ ਨਹਾਉਣ ਦਾ ਵਾਚਕ ਹੈ ਅਤੇ ਨਾਈ ਪਾਠ ਵਿਘਣ ਗਏ ਹਰ ਨਾਈ, ਨਾਈ ਦਾ ਮਤਲਬ ਨਾਮ ਹੈ। ਜਿਵੇਂ ਅਸੀਂ ਪੜ੍ਹਦੇ ਤੀਰਥ ਨਹਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਹਾਏ ਕਰੀ। ਤੀਰਥਾਂ 'ਤੇ ਤਾਂ ਨਹਾਵਾਂ ਪਰਮਾਤਮਾ, ਜੇ ਨਹਾਤਾ ਹੋਇਆ ਮੈਂ ਤੈਨੂੰ ਭਾ ਜਾਵਾਂ, ਅਤੇ ਜੇ ਮੈਂ ਤੈਨੂੰ ਭਾਉਣਾ ਹੀ ਨਹੀਂ ਆ ਤਾਂ ਤੀਰਥਾਂ 'ਤੇ ਨਹਾਤੇ ਦਾ ਫਿਰ ਫਾਇਦਾ ਕੀ ਹੈ। ਕੇਵਲ ਤੀਰਥਾਂ 'ਤੇ ਨਹਾਇਆ ਗੁਰਮੁਖ ਪਿਆਰਿਓ ਪਵਿੱਤਰਤਾ ਨਹੀਂ, ਤੀਰਥਾਂ 'ਤੇ ਇਸ਼ਨਾਨ ਕਰਦੇ ਉਸ ਵਾਹਿਗੁਰੂ ਦੀ ਯਾਦ ਬਣਾਉਣੀ ਹੈ। ਜੋ ਵਾਹਿਗੁਰੂ ਦੀ ਯਾਦ ਨਹੀਂ ਆ ਤਾਂ ਫਿਰ ਤਾਂ ਇੱਕ ਭਉ ਲੱਥੀ ਨਹਾਤਿਆਂ ਦੋਏ ਪਾ ਚੜ੍ਹੀਏ ਸੋਹਰ, ਫਿਰ ਤੇ ਇੱਕ ਲੱਥ ਦੀ ਦੋ ਹੋਰ ਜੇ ਕਹੀਏ ਕੇਵਲ ਗੰਗਾ ਇਸ਼ਨਾਨ ਕੀਤਿਆਂ ਜਾਂ ਤੀਰਥ ਇਸ਼ਨਾਨ ਕੀਤਿਆਂ ਸਾਡੇ ਪਾਪ ਦੂਰ ਹੋ ਜਾਣੇ ਆ। ਸਤਿਗੁਰਾਂ ਨੇ ਆਖਿਆ ਦੁਨਿਆਵੀ ਤੀਰਥ ਨਹੀਂ, ਨਾਮ ਦੇ ਤੀਰਥ 'ਤੇ ਇਸ਼ਨਾਨ ਕਰੋ, ਤੀਰਥ ਨਹਾਉਣ ਜਾਓ। ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੰਗਾ ਜਲ ਗੁਰੂ ਗੋਬਿੰਦ ਨਾਮ, ਜੋ ਸਿਮਰੈ ਤਿਸ ਕੀ ਗਤ ਹੋਵੇ, ਪੀਵਤ ਬਹੁੜ ਨਾ ਜਨਮ ਪਰਮਾਮ। ਇਸ ਕਰਕੇ ਨਾਈ ਅਤੇ ਨਹਾਈ ਦਾ ਗੁਰਮੁਖ ਪਿਆਰਿਓ ਫਰਕ ਪੈ ਜਾਂਦਾ। ਤੀਰਥ ਨਹਾਵਾ, ਉੱਥੇ ਇਹ ਨਹੀਂ ਕਹਿਣਾ ਤੀਰਥ ਨਾਵਾ, ਨਾਵੇ ਦਾ ਅਰਥ ਨਾਮ ਬਣ ਜਾਵੇਗਾ। ਤੀਰਥ ਨਹਾਵਾ ਥੋੜ੍ਹਾ ਭਾਰਾ ਕਰਕੇ ਜਦੋਂ ਪਾਠ ਕਰਾਂਗੇ ਅਰਥ ਸਪਸ਼ਟ ਹੋ ਜਾਵੇਗਾ। ਸੋ ਸਤਿਗੁਰੂ ਬਚਨ ਕਰ ਰਹੇ ਆ, ਭਾਈ ਉਹ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਸਾਰੇ ਵਿਘਨ ਵਾਹਿਗੁਰੂ ਦਾ ਨਾਮ ਜਪਣ ਨਾਲ ਦੂਰ ਹੋ ਗਏ। ਰਹਾਉ ਦੀਆਂ ਪੰਗਤਾਂ ਦੀ ਵਿਚਾਰ ਆਪਾਂ ਸਰਵਣ ਕਰ ਚੁੱਕੇ, ਪ੍ਰਭ ਕਰਨ ਕਾਰਨ ਸਮਰਾਥਾ। ਸਤਿਗੁਰ ਬਚਨ ਕਰ ਦਿਓ, ਵਾਹਿਗੁਰੂ ਅਕਾਲ ਪੁਰਖ ਕਰਨ ਕਾਰਨ ਸਮਰਾਥਾ। ਉਹ ਵਾਹਿਗੁਰੂ ਸਾਰੇ ਸੰਸਾਰ ਦਾ ਕਰਨ ਕਾਰਨ ਹੈ, ਮੂਲ ਹੈ, ਪੈਦਾ ਕਰਨ ਵਾਲਾ, ਰਿਜ਼ਕ ਪਹੁੰਚਾਉਣ ਵਾਲਾ, ਲੈ ਕਰਨ ਵਾਲਾ, ਉਹ ਵਾਹਿਗੁਰੂ ਆਪ ਹੀ ਹੈ। ਅਤੇ ਸਮਰਾਥਾ ਸਮਰੱਥ ਹੈ, ਹਰ ਸਿਮਰਤ ਸਭ ਦੁੱਖ ਲਾਥਾ। ਉਸ ਵਾਹਿਗੁਰੂ ਦਾ ਸਿਮਰਨ ਕਰਕੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਆਪਣੇ ਦਾਸ ਕੀ ਸੁਣੀ ਬੇਨੰਤੀ, ਸਤਿਗੁਰ ਬਚਨ ਕਰ ਦਿਓ, ਆਪਣੇ ਦਾਸਾਂ ਦੀਆਂ ਬੇਨੰਤੀਆਂ ਸੁਣਦਾ, ਸਾਡੀ ਵੀ ਬੇਨਤੀ ਉਸ ਵਾਹਿਗੁਰੂ ਨੇ ਸਰਵਣ ਕੀਤੀ ਹੈ। ਸਭ ਨਾਨਕ ਸੁਖ ਸਵੰਤੀ, ਅਤੇ ਨਾਨਕ ਨਾਮ ਦੀ ਮੋਹਰ ਲਗਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਚਾਰਨ ਕਰ ਰਹੇ ਨੇ, ਭਾਈ ਉਹ ਵਾਹਿਗੁਰੂ ਨੇ ਕਿਰਪਾ ਕੀਤੀ, ਸਾਡੀਆਂ ਬੇਨਤੀਆਂ ਸੁਣੀਆਂ, ਅਤੇ ਆਪ ਕਿਰਪਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਭ ਨਾਨਕ ਸੁਖ ਸਵੰਤੀ, ਸਾਰਾ ਸੰਸਾਰ ਸੁੱਖਾਂ ਵਿੱਚ ਵੱਸਦਾ ਜਿਹੜੇ ਵਾਹਿਗੁਰੂ ਨਾਲ ਜੁੜ ਜਾਂਦੇ ਆ, ਨਾਮ ਨਾਲ ਜੁੜ ਜਾਂਦੇ, ਸੁੱਖਾਂ ਵਿੱਚ ਉਹਨਾਂ ਦਾ ਵਾਸਾ ਹੁੰਦਾ। ਸੋ ਆਓ ਇੰਨੀ ਸੇਵਾ ਪ੍ਰਵਾਨ ਕਰਨੀ, ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋਈਆਂ, ਸਤਿਗੁਰ ਰਹਿਮਤ ਕਰਨ, ਬਾਲਾ ਪ੍ਰੀਤਮ ਕਿਰਪਾ ਕਰਨ, ਸਮੂਹ ਸੰਗਤਾਂ ਨੂੰ ਤੰਦਰੁਸਤੀ, ਚੜ੍ਹਦੀ ਕਲਾ, ਆਪਣੇ ਦਰਘਰ ਦੀ ਸੇਵਾ ਅਤੇ ਪਿਆਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।